is streaming for free. Visit hotstar.com/CA.
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਕੈਨੀ ਤਾਲੀਵਾਲ ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਓਨਟੇਰੀਓ ਦੇ ਸਕੂਲਾਂ ਨੂੰ ਸੁਰੱਖਿਅਤ ਤਰੀਕੇ ਨਾਲ ਦੁਬਾਰਾ ਖੋਲਣ ਵਿੱਚ ਅਸੀਂ ਸਾਰਿਆਂ ਨੇ ਭੂਮਿਕਾ ਨਿਭਾਉਣੀ ਹੈ। ਇਸ ਕਰਕੇ ਓਨਟੇਰੀਓ ਸਰਕਾਰ ਨੇ ਸਾਡੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਇੱਕ ਵਿਆਪਕ ਯੋਜਨਾ ਵਿਕਸਿਤ ਕਰਨ ਲਈ ਡਾਕਟਰਾਂ, ਸਿਹਤ ਅਧਿਕਾਰੀਆਂ, ਸਕੂਲ ਬੋਰਡਾਂ ਅਤੇ ਸਿੱਖਿਅਕਾਂ ਨਾਲ ਕੰਮ ਕੀਤਾ। ਇਕੱਠੇ ਕੰਮ ਕਰਦੇ ਹੋਏ ਸਾਡੀ ਯੋਜਨਾ ਵਿੱਚ ਸਰੀਰਕ ਦੂਰੀ ਰੱਖਣਾ, ਸਕੂਲਾਂ ਵਿੱਚ ਵਧੇਰੇ ਨਰਸਾਂ ਲਗਾਉਣਾ, ਮਾਸਕ ਪਾਉਣਾ, ਜ਼ਿਆਦਾ ਸਫਾਈ, ਹੈਂਡ ਸੈਨੀਟਾਈਜੇਸ਼ਨ, ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਹੋਰ ਉਪਾਅ ਸ਼ਾਮਿਲ ਹਨ। ਜ਼ਿਆਦਾ ਜਾਣਕਾਰੀ ਲਈ ontario.ca/reopening schools ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਹਾਂ ਜੀ, ਇੱਕ ਪੈਰਾਲੀਟਿਕਲ ਕੰਪਨੀ ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟੇਰੀਓ ਜਾਂ USA ਦੇ ਵਿੱਚ। ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ, ਤੁਸੀਂ ਕਿਸੇ ਦੇ ਦਾਵਾ ਕਰਨਾ ਹੈ ਜਾਂ ਤੁਹਾਡੇ ਤੇ ਕਿਸੇ ਨੇ ਦਾਵਾ ਕਰ ਦਿੱਤਾ ਹੈ ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ, ਉਸ ਨੂੰ ਕੱਢਣਾ ਹੈ ਜਾਂ ਸਿਟੀ ਬਾਇ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ, ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਗਲ ਕੰਪਨੀ ਥ੍ਰੀ ਲਾਇੰਸ ਪੈਰਾਲੀਗਲ ਸਰਵਿਸਿਜ਼ ਨੂੰ ਫੋਨ ਕਰੋ 9054517777 9054517777 ਚਾਰ ਮੈਲੀ ਡਰਾਈਵ ਯੂਨਿਟ 23 ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਗਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਓ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਫ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ। ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565
ਬ੍ਰੈਂਪਟਨ ਦੇ ਵਿੱਚ ਹਾਈਵੇ 10 ਤੇ ਸਟੀਲਸ ਦੇ ਇੰਟਰਸੈਕਸ਼ਨ ਤੇ ਸ਼ਾਪਰਜ਼ ਵਰਲਡ ਤੇ ਸ਼ੈਲਡਨ ਕਾਲਜ ਵਾਲੇ ਏਰੀਏ 'ਚ ਆਉਣ ਵਾਲੇ ਸਾਲਾਂ 'ਚ 10 ਤੋਂ ਉੱਪਰ ਹਾਈ ਰਾਈਜ਼ ਕੌਂਡੋ ਤੇ ਟਾਊਨ ਹਾਊਸ ਪ੍ਰੋਜੈਕਟ ਆ ਰਹੇ ਨੇ। ਅਸੀਂ ਐਸੇ ਏਰੀਏ 'ਚ ਨਵੇਂ ਟਾਊਨ ਹਾਊਸਿਸ ਤੇ ਕੌਂਡੋਜ਼ ਦਾ ਪਹਿਲਾ ਪ੍ਰੋਜੈਕਟ ਵੇਚ ਰਹੇ ਹਾਂ। ਜਦੋਂ ਨੂੰ ਬਾਕੀ ਪ੍ਰੋਜੈਕਟ ਰਿਲੀਜ਼ ਹੋਣੇ ਨੇ ਉਦੋਂ ਤੱਕ ਕੀਮਤਾਂ 'ਚ ਕਾਫੀ ਵਾਧਾ ਹੋ ਜਾਣਾ ਤੇ ਉੱਪਰੋਂ ਅਸੀਂ ਰੈਂਟਲ ਗਰੰਟੀ ਵੀ ਕਰ ਰਹੇ ਹਾਂ। ਸਾਡੇ ਕੋਲ $2,250 ਪਰ ਮੰਥ ਦੇ ਰੈਂਟਲ ਗਰੰਟੀ ਵਾਲੇ ਨਵੇਂ ਟਾਊਨ ਹਾਊਸ ਤਿਆਰ ਨੇ ਤੇ ਅਸੀਂ ਕੌਂਡੋ ਯੂਨਿਟ ਵੀ ਬੁੱਕ ਕਰ ਰਹੇ ਹਾਂ। ਇਨਵੈਸਟਮੈਂਟ ਦਾ ਸੁਨਹਿਰੀ ਮੌਕਾ, ਆਪਣਾ ਯੂਨਿਟ ਲੈਣ ਲਈ ਹੁਣੇ ਕਾਲ ਕਰੋ 647-300-8436
ਸਭਨਾ ਮਰਨਾ ਆਇਆ।
ਇਹ ਤਲਖ ਹਕੀਕਤ ਹੈ, ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਅੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜੈਂਦਰ ਜੀ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕੋਲ ਰੱਖੋ, 647-500-4385।
ਇੱਕ ਵਾਰੀ, ਇੱਕ ਵਾਰੀ ਨੀ ਜੀ, ਪਹਿਲੀ ਵਾਰੀ ਹੋਈ। ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ। ਕਿਤੇ ਕਿਤੇ ਇਸ ਪ੍ਰੋਗਰਾਮ ਨੂੰ ਮੈਂ ਹੋਸਟ ਕਰਦਾ ਜੀ, ਚਰਨਜੀਤ ਬਰਾੜ, ਕਿਤੇ ਕਿਤੇ ਮੇਰੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ ਹੋਸਟ ਕਰਦੇ ਨੇ ਜੀ। ਜਦੋਂ ਅਸੀਂ ਪ੍ਰੋਗਰਾਮ ਕਰਦੇ ਹਾਂ ਤਾਂ ਇਹ ਸ਼ਬਦ ਜਿਹੜਾ ਮੂੰਹ ਤੇ ਚੜ ਗਿਆ, ਪਤਾ ਹੀ ਨੀ ਲੱਗਿਆ ਸਾਨੂੰ ਕਿਵੇਂ ਮੂੰਹ ਤੇ ਚੜ ਗਿਆ। ਤੇ ਹੁਣ ਗੱਲ ਵੀ ਜਦੋਂ ਬ੍ਰੇਕ ਤੋਂ ਬਾਅਦ ਕਰਨੀ ਹੁੰਦੀ ਹੈ, ਕਿਤੇ ਨਾ ਕਿਤੇ ਤਾਂ ਤੋਰਨੀ ਪੈਂਦੀ ਆ ਨਾ। ਜਿਵੇਂ ਆਪਾਂ ਕਿਸੇ ਨੂੰ ਮਿਲਦੇ ਹਾਂ ਤੇ ਆਪਾਂ ਨਮਸਕਾਰ, ਸਤਿ ਸ੍ਰੀ ਅਕਾਲ ਬੁਲਾਉਂਦੇ ਹਾਂ, ਐਵੇਂ ਏਅਰ ਦੇ ਉੱਤੇ ਬੰਦਾ ਤਾਂ ਸਾਹਮਣੇ ਹੁੰਦਾ ਨੀ। ਇਸ ਕਰਕੇ ਗੱਲ ਨੂੰ ਗੇਅਰ ਦੇ ਵਿੱਚ ਪਾਉਣ ਲਈ ਆਪਾਂ ਕਹਿ ਦਿੰਦੇ ਹਾਂ ਜੀ, ਇੱਕ ਵਾਰੀ ਫੇਰ ਤੁਹਾਡਾ ਨਿੱਘਾ ਸਵਾਗਤ। ਆਹ ਦੇਖੋ ਜੀ, ਹੁਣ ਇੰਨੀ ਆਦਤ ਪੈ ਗਈ ਵੀ ਪਹਿਲੀ ਵਾਰੀ ਆਇਆ ਏਅਰ ਦੇ ਉੱਤੇ, ਮਤਲਬ ਅੱਜ ਦੇ ਪ੍ਰੋਗਰਾਮ ਚ, ਤੇ ਸੁੱਤੇ ਸਿੱਧ ਜਾਂ ਕਹਿ ਦੋ ਸਬਕੋਨਸ਼ੀਅਸ ਮਾਇੰਡ ਨੇ ਇਹ ਸੰਦੇਸ਼ ਜਿਹੜਾ ਜ਼ਬਾਨ ਨੂੰ ਕਿਹਾ ਵੀ ਇੱਕ ਵਾਰੀ ਕਹਿ ਦੇ, ਤੇ ਜ਼ਬਾਨ ਨੇ ਕਹਿਤਾ ਤੇ ਦਿਮਾਗ ਪਾਸੇ ਬੈਠਾ ਰਿਹਾ। ਬਹੁਤ ਸਾਰੇ ਸਾਡੇ ਐਕਸ਼ਨ ਇਹੋ ਜਿਹੇ ਹੁੰਦੇ ਨੇ ਜਿਹੜੇ ਸੋਚੇ ਸਮਝੇ ਐਵੇਂ ਹੋ ਜਾਂਦੇ ਨੇ। ਵੈਸੇ ਚਲੋ ਇਹ ਤਾਂ ਜ਼ਬਾਨ ਹਿਲਦੀ ਆ ਨਾ, ਬਾਡੀ ਦੇ ਵਿੱਚ ਇਹੋ ਜਿਹਾ ਮਕੈਨਿਜ਼ਮ ਆ, ਇਹ ਤਾਂ ਚਲੋ ਆਪਾਂ ਬੜੇ ਆਰਾਮ ਨਾਲ ਗੱਲਾਂ ਕਰਦੇ ਹਾਂ। ਆਪਣੀ ਬਾਡੀ ਦੇ ਵਿੱਚ ਇਹੋ ਜਿਹਾ ਮਕੈਨਿਜ਼ਮ ਆ ਜਿਹਦੇ ਤਹਿਤ ਕੁਛ ਔਰਗਨਸ ਨੇ ਜਿਹੜੇ ਉਹ ਦਿਮਾਗ ਤੋਂ ਸੰਦੇਸ਼ ਵੀ ਨਹੀਂ ਲੈਂਦੇ ਗੇ, ਤੁਸੀਂ ਹੈਰਾਨ ਹੋਵੋਗੇ। ਜਾਂ ਇਹ ਕਹਿ ਲਓ ਆਹ ਜਿਹੜਾ ਸਿਰ ਦੇ ਵਿੱਚ ਦਿਮਾਗ ਆ ਪੋਰਸ਼ਨ, ਵੈਸੇ ਤਾਂ ਜਿਹੜੀ ਸਪਾਈਨਲ ਕੋਰਡ ਆ, ਰੀੜ ਦੀ ਹੱਡੀ ਦੇ ਵਿੱਚ ਜਿਹੜਾ ਨਰਵਸ ਸਿਸਟਮ ਬਣਿਆ, ਉਹਨੂੰ ਇਹ ਕਿਹਾ ਗਿਆ ਵੀ ਉਹ ਦਿਮਾਗ ਦੀ ਵੀ ਐਕਸਟੈਂਸ਼ਨ ਆ ਇੱਕ ਤਰੀਕੇ ਨਾਲ। ਰਿਫਲੈਕਸ ਐਕਸ਼ਨ ਇੱਕ ਇਹੋ ਜਿਹੀ ਚੀਜ਼ ਹੁੰਦੀ ਆ ਜੀ, ਬਈ ਜੇ ਤੁਹਾਡੇ ਪੈਰ ਤੇ ਸੱਟ ਵੱਜਦੀ ਆ ਤੇ ਸੱਟ ਵੱਜਣ ਸਾਰੀ ਲੱਤ ਪਿੱਛੇ ਨੂੰ ਖਿੱਚੀ ਜਾਂਦੀ ਆ। ਇਸੇ ਤਰ੍ਹਾਂ ਤੁਹਾਨੂੰ ਲੱਗਦਾ ਬਈ ਤੁਹਾਡੀ ਅੱਖ 'ਚ ਕੋਈ ਚੀਜ਼ ਆ ਕੇ ਵੱਜੂਗੀ ਜਾਂ ਇੱਕੋ ਦਮ ਨੇੜੇ ਆ ਗਈ, ਤੁਹਾਡੀ ਅੱਖ ਆਪਣੇ ਆਪ ਬੰਦ ਹੋ ਜਾਂਦੀ, ਮਸਲ ਦੇ ਇਸ ਤਰ੍ਹਾਂ ਟ੍ਰੇਨਡ ਹੋ ਜਾਂਦੇ ਨੇ। ਇਹ ਸਾਇੰਸ ਦੇ ਵਿਦਿਆਰਥੀਆਂ ਨੂੰ ਸਾਰਾ ਕੁਛ ਪੜ੍ਹਾਇਆ ਜਾਂਦਾ ਵੀ ਰਿਫਲੈਕਸ ਐਕਸ਼ਨ, ਮਸਲ ਐਕਸ਼ਨ ਜਿਹੜਾ ਉਹ ਕਿਵੇਂ ਹੁੰਦਾ। ਬਹੁਤ ਵਾਰੀ ਜਦੋਂ ਡਿਟੇਲ 'ਚ ਜਿਹੜੇ ਸਟੂਡੈਂਟ ਪੜ੍ਹਦੇ ਨੇ, ਉਹਨਾਂ ਨੂੰ ਦਿਮਾਗ ਦੀ ਕਿਰਿਆ, ਦਿਮਾਗ ਦੀ ਜਿਹੜੀ ਦਿਮਾਗ ਦੇ ਕਾਰਜ ਆ, ਕਿਵੇਂ ਬਣਦੇ ਨੇ, ਕਿਵੇਂ ਯਾਦਾਂ ਰਹਿੰਦੀਆਂ, ਕਿਵੇਂ ਨਿਊਰੋਨ ਦੇ ਕਨੈਕਸ਼ਨ ਬਣਦੇ ਨੇ ਅੱਗੇ, ਕਿਵੇਂ ਉਹ ਦਿਮਾਗ ਸੁਪਰ ਕੰਪਿਊਟਰ ਸੰਭਾਲ ਕੇ ਰੱਖਦਾ, ਇਹ ਸਾਰੀਆਂ ਚੀਜ਼ਾਂ ਪੜ੍ਹਾਈਆਂ ਜਾਂਦੀਆਂ। ਹੁਣ ਮਸਲਾ ਜਿਹੜਾ ਆਪਾਂ ਅੱਜ ਗੱਲ ਕਰਨੀ ਆ, ਜਿਹੜਾ ਮੰਗਲਵਾਰ ਨੂੰ ਵਿਚਾਲੇ ਛੱਡ ਕੇ ਗਏ ਸੀ, ਉਹ ਵੀ ਵਿਸ਼ਵਾਸਾਂ ਤੇ ਅੰਧ ਵਿਸ਼ਵਾਸਾਂ ਦਾ ਹੀ ਆ। ਉਹਦੇ ਵਿੱਚ ਵੀ ਦਿਮਾਗ ਦਾ ਬਹੁਤ ਵੱਡਾ ਰੋਲ ਆ। ਜਿਹੜੀ ਗੱਲ ਸਾਨੂੰ ਬਾਰ ਬਾਰ ਕਹੀ ਜਾਂਦੀ ਆ, ਜਿਹੜੀ ਗੱਲ ਸਾਡੇ ਦਿਮਾਗ ਦੇ ਵਿੱਚ ਬਿਨਾਂ ਸੋਚਿਆਂ ਸਮਝਿਆਂ ਹੀ ਆਲੇ ਦੁਆਲੇ ਵੱਲੋਂ ਬਿਠਾ ਦਿੱਤੀ ਜਾਂਦੀ ਆ, ਸਾਡੇ ਕੰਮਾਂ 'ਚ, ਸਾਡੇ ਕੰਮਾਂ ਰਾਹੀਂ ਰੋਜ਼ ਜਿਹੜੇ ਕਰਦੇ ਹਾਂ ਸਾਡੇ ਦਿਮਾਗ 'ਚ ਵੜ ਜਾਂਦੀ, ਉਹਨੂੰ ਤੋਂ ਖਹਿੜਾ ਚੜਾਉਣਾ ਬਹੁਤ ਔਖਾ ਹੁੰਦਾ। ਤੇ ਜੇ ਉਹ ਨੈਗੇਟਿਵ ਗੱਲਾਂ ਹੋਣ ਜਿਹੜੀਆਂ ਸਾਡੀ ਤਰੱਕੀ ਦੇ ਰਾਹ ਦੇ ਵਿੱਚ ਰੋੜਾ ਬਣਦੀਆਂ ਹੋਣ, ਤੇ ਜਦੋਂ ਉਹਨਾਂ ਨੂੰ ਕੋਈ ਕਵੇ ਵੀ ਭਾਈ ਸਾਨੂੰ ਕੌਨਸ਼ੀਅਸ ਐਫਰਟਸ ਕਰਕੇ ਨਾ ਛੱਡਣੀਆਂ ਪੈਣਗੀਆਂ ਇਹ ਗੱਲਾਂ, ਤੇ ਫਿਰ ਤਕਲੀਫ਼ ਬੜੀ ਹੁੰਦੀ, ਕਿਉਂਕਿ ਪ੍ਰਾਥਮਿਕਤਾ ਦੇ ਨਾਲ ਮੋਹ ਪੈ ਜਾਂਦਾ। ਇੱਕ ਤਾਂ ਗੱਲਾਂ ਹੈਗਾ ਨਾ ਵੀ ਜਿਹਦੇ ਨਾਲ ਤੁਸੀਂ ਦਿਮਾਗ ਦਾ ਹਿੱਸਾ ਬਣੀ ਰਹਿਣ, ਕੋਈ ਨੁਕਸਾਨ ਨਾ ਹੋਵੇ ਫਿਰ ਤਾਂ ਵੱਖਰੀ, ਪਰ ਜਿਹਨਾਂ ਨੂੰ ਸਾਡਾ ਨੁਕਸਾਨ ਹੁੰਦਾ ਸਾਨੂੰ ਛੱਡਣੀਆਂ ਪੈਂਦੀਆਂ, ਤੇ ਛੱਡਣੀਆਂ ਬੜੀਆਂ ਔਖੀਆਂ। ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਸਾਨੂੰ ਪਤਾ ਨਹੀਂ ਲੱਗਦਾ ਵੀ ਆਹ ਗੱਲ ਸਾਡੇ ਦਿਮਾਗ ਦੇ ਸਬਕੋਨਸ਼ੀਅਸ ਮਾਇੰਡ 'ਚ ਬੜੀ ਹੋਈ ਹੈ, ਤੇ ਇਹ ਆ ਜਿਹੜੀ ਸਾਨੂੰ ਨੁਕਸਾਨ ਪਹੁੰਚਾ ਰਹੀ ਹੈ, ਤੇ ਅਸੀਂ ਮੰਨਦੇ ਵੀ ਨਹੀਂ। ਅਸੀਂ ਉਹਨੂੰ ਕਹਿੰਦੇ ਨਹੀਂ ਜੀ, ਇਹ ਸਾਡੇ ਸਬਕੋਨਸ਼ੀਅਸ ਮਾਇੰਡ 'ਚ ਨਹੀਂ, ਇਹ ਰਿਐਲਿਟੀ ਹੋਈ ਆ, ਇਹ ਆਈ ਹੋਣਾ। ਅੰਧ ਵਿਸ਼ਵਾਸ ਵੀ ਆਈ ਆ ਬਹੁਤੀ ਵਾਰੀ ਜਿਹੜਾ ਬੰਦਾ ਅੰਧ ਵਿਸ਼ਵਾਸਾਂ ਦੇ ਖਿਲਾਫ਼ ਕੋਈ ਗੱਲ ਕਰ ਰਿਹਾ ਹੁੰਦਾ, ਆਮ ਬੰਦਾ ਵੀ ਨਾ ਉਹਨੂੰ ਇਸ ਤਰ੍ਹਾਂ ਲੱਗਦਾ ਵੀ ਯਾਰ ਸਾਡੇ ਖਿਲਾਫ਼ ਬੋਲੀ ਜਾਂਦਾ ਐਵੇਂ ਬਿਨਾਂ ਮਤਲਬ ਤੋਂ। ਕਿਉਂ? ਕਿਉਂਕਿ ਵਿਸ਼ਵਾਸ ਤੇ ਅੰਧ ਵਿਸ਼ਵਾਸ ਦੇ ਵਿੱਚ ਜਿਹੜੀ ਇੱਕ ਬੜੀ ਬਰੀਕ ਜਿਹੀ ਲਾਈਨ ਆ, ਫੇਟ ਜਿਹੀ ਲਾਈਨ ਆ, ਉਹ ਜਿਹੜਾ ਬੰਦਾ ਕਹਿ ਰਿਹਾ ਵੀ ਮੇਰੇ ਖਿਲਾਫ਼ ਬੋਲ ਰਿਹਾ ਉਹ ਵੀ ਉਹ ਲੰਘ ਜਾਂਦਾ। ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਤੇਰੇ ਭਾਈ ਵਿਸ਼ਵਾਸ ਬਾਰੇ ਨਹੀਂ ਕੋਈ ਕਹਿ ਰਿਹਾ, ਇਹ ਅੰਧ ਵਿਸ਼ਵਾਸ ਬਾਰੇ ਗੱਲ ਕਰ ਰਿਹਾ। ਤੇ ਕਈ ਵਾਰੀ ਜਿਹੜਾ ਅੰਧ ਵਿਸ਼ਵਾਸ ਖਿਲਾਫ਼ ਸੱਚੀ ਮੁੱਚੀ ਬੋਲ ਰਿਹਾ ਹੁੰਦਾ, ਗੱਲ ਕਰ ਰਿਹਾ ਹੁੰਦਾ, ਉਹ ਅੰਧ ਵਿਸ਼ਵਾਸ ਬਾਰੇ ਗੱਲ ਕਰ ਰਿਹਾ ਹੁੰਦਾ ਜਿਹੜਾ ਜਿਹਦੀ ਰਿਐਲਿਟੀ ਦੇ ਨਾਲ ਜਿਹਦਾ ਕੋਈ ਵਾਹ ਵਾਸਤਾ ਨਹੀਂ, ਜਿਹੜਾ ਸਾਡੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਦੇ ਰਾਹ 'ਚ ਜਿਵੇਂ ਮੈਂ ਕਿਹਾ ਰੋੜਾ ਬਣਿਆ ਹੋਇਆ। ਪਰ ਕਈ ਵਾਰੀ ਉਹ ਅੰਧ ਵਿਸ਼ਵਾਸ ਦੇ ਖਿਲਾਫ਼ ਬੋਲਦਾ ਹੋਇਆ ਵੀ ਵਿਸ਼ਵਾਸ ਤੇ ਕਈ ਵਾਰੀ ਇਹੋ ਜਿਹਾ ਕਿੰਤੂ ਪ੍ਰੰਤੂ ਕਰ ਜਾਂਦਾ ਵੀ ਉਹ ਦੋਨਾਂ 'ਚ ਡਾਇਲੋਗ ਟੁੱਟ ਜਾਂਦਾ। ਇਹ ਬੜੀ ਨਾ ਇੱਕ ਮਤਲਬ ਇਹਦੇ ਵਿੱਚ ਬੜੀ ਫੇਟ ਜੀ ਲਾਈਨ ਹੈਗੀ ਆ, ਬੜੀਆਂ ਬਰੀਕ ਇਹ ਸੂਖਮ ਤੰਦਾਂ ਨੇ ਵਿਸ਼ਵਾਸ ਤੇ ਅੰਧ ਵਿਸ਼ਵਾਸ 'ਚ। ਵਿਸ਼ਵਾਸ ਤੋਂ ਹੁੰਦਾ ਹੋਇਆ ਬੰਦਾ ਅੰਧ ਵਿਸ਼ਵਾਸੀ ਬਣ ਜਾਂਦਾ, ਤੇ ਜਦੋਂ ਉਹਦੇ ਅੰਧ ਵਿਸ਼ਵਾਸ ਤੇ ਕਿੰਤੂ ਕੀਤਾ ਜਾਂਦਾ ਉਹਨੂੰ ਐਂ ਲੱਗਦਾ ਵੀ ਤਾਂ ਮੇਰੇ ਵਿਸ਼ਵਾਸ ਤੇ ਕਿੰਤੂ ਕਰ ਲਿਆ, ਇਸ ਕਰਕੇ ਆਪਾਂ ਇਹਦੀ ਗੱਲ ਨਹੀਂ ਸੁਣਨੀ। ਕਿਉਂਕਿ ਉਹਦੇ ਦਿਮਾਗ ਦਾ ਹਿੱਸਾ ਬਣ ਚੁੱਕੀ ਉਹ ਗੱਲ, ਉਹ ਦਿਮਾਗੀ ਕਿਲਾ ਬੰਦੀਆਂ ਕੰਧਾਂ ਬਣ ਗਈਆਂ ਉਹਦੇ ਦਿਮਾਗ ਦੇ ਵਿੱਚ। ਉਹ ਕੰਧਾਂ ਜਿਹੜੀਆਂ ਨਵੀਂ ਚੀਜ਼ ਨੂੰ ਅੰਦਰ ਨਹੀਂ ਐਂਟਰ ਹੋਣ ਦਿੰਦੀਆਂ, ਨਵੀਂ ਗੱਲ ਨੂੰ ਐਂਟਰ ਨਹੀਂ ਹੋਣ ਦਿੰਦੀਆਂ। ਕੰਨ ਦੇ ਪਰਦੇ ਤੇ ਜਦੋਂ ਗੱਲ ਪੈਂਦੀ ਆ ਉਹਦੇ ਦਿਮਾਗ ਨੂੰ ਸੰਦੇਸ਼ ਪਹੁੰਚਦਾ, ਦਿਮਾਗ ਕਹਿੰਦਾ ਇਹਦੀ ਗੱਲ ਨਹੀਂ ਸੁਣਨੀ ਆਪਾਂ। ਇਸੇ ਤਰ੍ਹਾਂ ਹੀ ਬਹੁਤ ਵਾਰੀ ਅਸੀਂ ਸਾਡੇ ਜਿਹੜੇ ਮਨਪਸੰਦ ਦੇ ਟੀਵੀ ਪ੍ਰੋਗਰਾਮ ਆ, ਮਨਪਸੰਦ ਦੇ ਰੇਡੀਓ ਸ਼ੋਅਜ਼ ਆ, ਉਹ ਦੇਖਦੇ ਹਾਂ, ਅਸੀਂ ਸੁਣਦੇ ਹਾਂ, ਬੁਲਾਰਿਆਂ ਨੂੰ ਸੁਣਦੇ ਹਾਂ, ਸੈਮੀਨਾਰ ਦੇ ਵਿੱਚ ਜਾਂਦੇ ਹਾਂ, ਤਾਂ ਇੱਕ ਲੈਬੱਧ ਤਾਂ ਬਣ ਜਾਂਦੀ ਆ ਸਾਡੇ ਸਰੀਰ ਦੇ ਵਿੱਚ, ਸਾਡੇ ਦਿਮਾਗ ਦੇ ਵਿੱਚ, ਵੀ ਫਲਾਨੇ ਥਾਂ ਜਿਹੜਾ ਵੀ ਉਹ ਆਇਆ, ਬਈ ਫਲਾਨੇ ਥਾਂ ਅੱਜ ਫਲਾਨੇ ਸੰਤ ਆਏ ਨੇ ਜੀ, ਅੱਜ ਉਹ ਦਮਦਮੀ ਟਕਸਾਲ ਵਾਲੇ ਆਏ ਨੇ, ਅੱਜ ਫਿਰ ਉਹ ਆਪਣੇ ਢੱਡਰੀਆਂ ਵਾਲੇ ਆਏ ਨੇ, ਅੱਜ ਉਹ ਫਲਾਨੇ ਬਾਬੇ ਆਏ ਨੇ, ਤੇ ਅੱਜ ਫਲਾਨੇ ਥਾਂ ਤਰਕਸ਼ੀਲਾਂ ਦਾ ਸੈਮੀਨਾਰ, ਅੱਜ ਫਲਾਨੇ ਥਾਂ ਡਰਾਮੇ ਹੋਣੇ ਨੇ, ਅੱਜ ਫਲਾਨੇ ਥਾਂ ਦੇ ਉੱਤੇ ਭਾਈ ਧਾਰਮਿਕ ਦੀਵਾਨ ਲੱਗਿਆ। ਮਤਲਬ ਉਹ ਜਿਹੇ ਜੀ ਬੰਦੇ ਦੀ ਸੋਚ ਹੁੰਦੀ ਆ, ਜਿਹੜੀ ਜਿਹੇ ਜੀ ਸੋਚ ਦੇ ਨਾਲ ਕੁਝ ਰੁਲਦਾ ਕੁਝ ਰਲਦਾ ਮਿਲਦਾ, ਜਿੱਥੋਂ ਉਹਨੂੰ ਸਕੂਨ ਮਿਲਦਾ ਉੱਧਰ ਨੂੰ ਚੱਲ ਪੈਂਦਾ। ਹੁਣ ਇਹ ਹੈਗਾ ਵਿਸ਼ਵਾਸ, ਵਿਸ਼ਵਾਸ ਨਾਲ ਜਾਂਦਾ, ਪਰ ਉਹ ਵਿਸ਼ਵਾਸ ਅੱਗੇ ਜਾ ਕੇ ਵਿਸ਼ਵਾਸ ਅੰਧ ਵਿਸ਼ਵਾਸ ਦੇ ਵਿੱਚ ਤਬਦੀਲ ਹੁੰਦਾ ਉਹਨੂੰ ਨਹੀਂ ਪਤਾ ਲੱਗਦਾ। ਜੇ ਤਾਂ ਉੱਥੇ ਰਿਐਲਿਟੀ ਦੇ ਆਧਾਰਿਤ ਕੋਈ ਗੱਲ ਹੁੰਦੀ ਆ ਸੈਮੀਨਾਰ ਦੇ ਵਿੱਚ, ਧਾਰਮਿਕ ਦੀਵਾਨ ਦੇ ਵਿੱਚ, ਰਾਜਨੀਤਿਕ ਕੋਈ ਮੀਟਿੰਗ ਚੱਲ ਰਹੀ ਆ, ਜੇ ਤਾਂ ਦਲੀਲ ਲੌਜਿਕ ਦੇ ਹਿਸਾਬ ਦੇ ਨਾਲ ਦਲੀਲ ਆ ਜਿਹੜੀ ਉਹ ਹੁੰਦੀ ਆ, ਤੇ ਜਾਂ ਉਹ ਗੱਲਬਾਤ ਹੁੰਦੀ ਆ ਜਿੱਥੇ ਕੋਈ ਲੋਕਾਂ ਦਾ ਸਮਾਜ ਦਾ ਫਾਇਦਾ ਹੁੰਦਾ, ਜਿੱਥੇ ਸਾਰਿਆਂ ਦਾ ਫਾਇਦਾ ਹੁੰਦਾ, ਫਿਰ ਤਾਂ ਗੱਲ ਠੀਕ ਆ। ਜੇ ਰਿਐਲਿਟੀ ਨਾਲ ਉਹਦਾ ਵਾਹ ਵਾਸਤਾ ਹੀ ਕੋਈ ਨੀ ਗਾ, ਤੇ ਫਿਰ ਉਹ ਨੈਗੇਟਿਵ ਹੋ ਜਾਂਦੀ ਆ। ਪਰ ਜਿਹੜਾ ਬੰਦਾ ਵਿਸ਼ਵਾਸ ਕਰਕੇ ਗਿਆ ਉਹਨੂੰ ਨੀ ਪਤਾ ਲੱਗਦਾ ਵੀ ਮੈਂ ਅੰਧ ਵਿਸ਼ਵਾਸ ਦੀ ਦਲਦਲ ਦੇ ਵਿੱਚ ਡਿੱਗ ਪਿਆ, ਉਹਨੂੰ ਉਹ ਵਿਸ਼ਵਾਸ ਹੀ ਲੱਗਦਾ। ਤੇ ਜਿਹੜਾ ਬੰਦਾ ਉਹਦੇ ਤੇ ਕਿੰਤੂ ਪ੍ਰੰਤੂ ਕਰਦਾ ਉਹਨੂੰ ਲੱਗਦਾ ਵੀ ਕਿਉਂਕਿ ਮੇਰੇ ਵਿਸ਼ਵਾਸ ਤੇ ਕਿੰਤੂ ਪ੍ਰੰਤੂ ਕਰ ਰਿਹਾ, ਮੇਰੀ ਜ਼ਿੰਦਗੀ 'ਚ ਦਖਲਦਾਜੀ ਕਰ ਰਿਹਾ, ਇਸ ਕਰਕੇ ਆਪਾਂ ਇਹਦੇ ਨਾਲ ਬੋਲਣਾ ਨਹੀਂ। ਇਸੇ ਕਰਕੇ ਮੰਗਲਵਾਰ ਦੇ ਪ੍ਰੋਗਰਾਮ 'ਚ ਮੈਂ ਕਿਹਾ ਸੀ ਵੀ ਜੇ ਜ਼ਿੰਦਗੀ ਦਾ ਆਪਾਂ ਕੋਈ ਉਦੇਸ਼ ਮਿੱਥ ਲਈਏ, ਮੈਂ ਤਾਂ ਕਾਮਯਾਬ ਬੰਦਾ ਜੀ, ਜੋਬ ਕਰਦਾ ਰਿਹਾ, ਇੱਥੇ ਤੁਹਾਡੇ ਸਾਹਮਣੇ ਹੀ ਆ ਵੀ ਰੇਡੀਓ ਟੀ ਵੀ ਕਰ ਲਈਦਾ, ਦੋ ਚਾਰ ਘਰ ਘੁਰ ਵੇਚ ਲਈਦੇ ਆ। ਪਰ ਜਿਹੜੀ ਅੰਧ ਵਿਸ਼ਵਾਸਾਂ ਖਿਲਾਫ਼ ਜੰਗ ਆ ਨਾ ਜਿਹੜੀ, ਉਹ ਤਰਕਸ਼ੀਲ ਸੋਸਾਇਟੀ ਜਦੋਂ ਦੀ ਬਣੀ ਆ ਉਦੋਂ ਦੇ ਅਸੀਂ ਨਾਲ ਆ, ਤੇ ਸਾਨੂੰ ਇਹਨਾਂ ਗੱਲਾਂ 'ਚ ਜਿੱਥੇ ਵਧੀਆ ਹੰਗਾਰਾ ਮਿਲਦਾ ਰਿਹਾ ਅੰਧ ਵਿਸ਼ਵਾਸਾਂ ਖਿਲਾਫ਼ ਲੜਾਈ, ਸਾਨੂੰ ਨਮੋਸ਼ੀ ਵੀ ਕਾਫ਼ੀ ਝੱਲਣੀ ਪੈਂਦੀ ਸੀ। ਨਮੋਸ਼ੀ ਜਾਣਦਿਆਂ ਪਛਾਣਦਿਆਂ ਵੱਲੋਂ ਐਵੇਂ ਲੋਕਾਂ ਨੇ, ਕਈਆਂ ਨੇ ਜਾਣਦਿਆਂ ਪਛਾਣਦਿਆਂ ਨੇ ਮਜ਼ਾਕ ਉਡਾਈ ਜਾਣਾ, ਜੇ ਕਿਤੇ ਇਕੱਠ 'ਚ ਜਾਣਾ, ਕਿਤੇ ਪ੍ਰੋਗਰਾਮ 'ਚ, ਵੈਸੇ ਹੀ ਕਿਤੇ ਪਰਿਵਾਰਕ ਪ੍ਰੋਗਰਾਮ ਜਾਂ ਵਿਆਹ ਸ਼ਾਦੀ 'ਚ, ਤਾਂ ਲੋਕਾਂ ਨੇ ਟੇਢੀ ਜਿਹੀ ਨਿਗਾਹ ਨਾਲ ਦੇਖਣਾ ਵੀ ਆਹ ਲਓ ਜੀ, ਆਹ ਸਾਧ ਬਾਬਿਆਂ ਖਿਲਾਫ਼ ਪ੍ਰਚਾਰ ਕਰਦੇ ਆ। ਅੱਜ ਕੱਲ੍ਹ ਤਾਂ ਉਹਨੂੰ ਇੱਕ ਡਿਗਰੀ ਸਮਝਿਆ ਜਾਂਦਾ ਨਾ ਜੇ ਕੋਈ ਸਾਧ ਬਾਬਿਆਂ ਖਿਲਾਫ਼ ਬੋਲਦਾ, ਪਰ ਇਹ ਉਹ ਵੇਲਾ ਸੀ ਜਦੋਂ ਕੋਈ ਸੰਤਾਂ ਦੇ ਖਿਲਾਫ਼ ਚੂਹ ਨਹੀਂ ਸੀ ਕਰਦਾ ਹੁੰਦਾ, ਜਦੋਂ ਇਹ ਕਿਹਾ ਜਾਂਦਾ ਸੀ 25-30 ਸਾਲ ਪਹਿਲਾਂ ਵੀ ਜਿਹੜਾ ਇਹ ਬੋਲਦੇ ਆ ਨਾ ਪੁੱਠੀਆਂ ਗੱਲਾਂ, ਇਹ ਨਰਕਾਂ ਦੇ ਭਾਗੀ ਬਣਨਗੇ, ਇਹ ਐਂ ਹੋਊਗਾ, ਉਹ ਹੋਊਗਾ, ਇਹਨਾਂ ਤੇ ਵੱਡੀ ਬਿਪਤਾ ਆਊ, ਇਹਨਾਂ ਨੂੰ ਜਦੋਂ ਪਤਾ ਉਦੋਂ ਲੱਗੂਗਾ ਜਦੋਂ ਕੋਈ ਬਾਬਾ ਕਰਨੀ ਵਾਲਾ ਟੱਕਰ ਗਿਆ, ਇਹ ਤਾਂ ਮਾੜੇ ਮੋਟੇ ਜੋਤਸ਼ੀਆਂ ਜਾਤਸ਼ੀਆਂ ਨਾਲ ਪੰਗੇ ਲੈਣ ਜੋਗੇ ਨੇ, ਜਦੋਂ ਕਿਤੇ ਸੱਚੀ ਮੁੱਚੀ ਕੋਈ ਕਾਲੇ ਅਲਮ ਵਾਲਾ ਬਾਬਾ ਟੱਕਰ ਗਿਆ ਨਾ, ਇਹਨਾਂ ਨੂੰ ਉਦੋਂ ਲੱਗੂ ਪਤਾ। ਲਓ ਜੀ ਐਂ ਬੀਤਦੇ 25-30 ਸਾਲ ਕਿਵੇਂ ਲੰਘ ਗਏ ਪਤਾ ਹੀ ਨਹੀਂ ਲੱਗਿਆ ਗਾ। ਇੱਥੇ ਵੀ ਹੁਣ ਜਦੋਂ ਕਿਤੇ ਇਸ ਗੱਲ ਤੇ ਵਿਚਾਰ ਚਰਚਾ ਚੱਲਦੀ ਆ, ਜਾਂ 5-7 ਸਾਲ ਪਹਿਲਾਂ ਜਦੋਂ ਕਿਤੇ ਕੋਈ ਇਹੋ ਜਿਹਾ ਬੰਦਾ ਆਉਂਦਾ ਸੀਗਾ ਖਾਸ, ਜਿਵੇਂ ਕੁਮਾਰ ਸਵਾਮੀ ਕਰੀ ਆਇਆ ਜੀ, ਉਹ ਕਹਿੰਦੇ ਜੀ ਬੀਜ ਮੰਤਰ ਰਾਹੀਂ ਸਾਰੀਆਂ ਬਿਮਾਰੀਆਂ ਦਾ ਕੈਂਸਰ ਤੱਕ ਦਾ ਇਲਾਜ ਕਰ ਦਿੰਦਾ, ਤੇ ਅਸੀਂ ਸਾਡੇ ਵੀਰ ਤਖ਼ਤ ਸੋਸਾਇਟੀ ਵਾਲੇ ਅਸੀਂ ਸਾਰੇ ਇਕੱਠੇ ਇਕੱਠੇ ਹੋ ਕੇ ਅਸੀਂ ਉਹਨੂੰ ਉਹਦੇ ਆਸ਼ਰਮ ਜਿਹੇ ਚ ਮੰਦਰ ਜੇ ਚਲੇ ਗਏ। ਸਾਨੂੰ ਪ੍ਰਬੰਧਕ ਕਹਿੰਦੇ ਜੀ ਤੁਹਾਡੀ ਗੱਲ ਕਰਾ ਦਿੰਦੇ ਹਾਂ, ਅਸੀਂ ਕਰਾ ਦਿਓ। ਤੇ ਗੱਲ ਕੀ ਕਰਨੀ ਸੀ, ਉਹਨੇ ਲਗਾਤਾਰ 3 ਵਾਰ ਹੀ ਆਇਆ ਜੀ ਇੱਥੇ ਉਹ, ਤੇ 3 ਵਾਰ ਉਹਨੇ ਪ੍ਰੋਗਰਾਮ ਰੱਖਿਆ ਸੀਗਾ, ਤੇ 3 ਵਾਰ ਸਾਡੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ। ਉੱਥੋਂ ਹੋਰ ਵੀ ਆਉਂਦੇ ਆ, ਜਿੰਨੀ ਕੁ ਸਾਡੀ ਸਮਰੱਥਾ ਹੁੰਦੀ ਅਸੀਂ ਕੰਮ ਕਰਦੇ ਹਾਂ, ਲੌਜੀਕਲੀ ਮਤਲਬ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਸਾਡੇ ਅਸੀਂ ਸਿੱਟਾ ਕੱਢਿਆ ਵੀ ਸਾਡੇ ਲੋਕ ਇੱਥੇ ਭਾਵੇਂ ਵਧੀਆ ਸੋਹਣੇ ਕੱਪੜੇ ਪਾਉਂਦੇ ਆ, ਸੋਹਣੀਆਂ ਕਾਰਾਂ 'ਚ ਜਾਂਦੇ ਆ, ਵੱਡੇ ਵੱਡੇ ਘਰ ਲਏ ਹੋਏ ਨੇ, ਤੇ ਵਧੀਆ ਧਾਰਮਿਕ ਸਥਾਨਾਂ ਦੇ ਵਿੱਚ ਵੀ ਜਾਂਦੇ ਆ, ਚੰਗੇ ਮੱਥੇ ਮੁੱਥੇ ਟੇਕ ਕੇ ਆਉਂਦੇ ਆ, ਪਰ ਅੰਧ ਵਿਸ਼ਵਾਸੀ ਉਵੇਂ ਹੀ ਆ ਜਿਵੇਂ ਪੰਜਾਬ ਦੇ ਵਿੱਚ ਸੀ। ਇਹਦੇ ਖਿਲਾਫ਼ ਇੱਕ ਵੱਡੀ ਵੱਡੀ ਲੜਾਈ, ਵੱਡਾ ਸੰਘਰਸ਼ ਤੋੜਨ ਦੀ ਜ਼ਰੂਰਤ ਹੈਗੀ ਆ, ਸਦਾ ਹੀ ਰਹੀ ਆ। ਬਹੁਤ ਲੋਕ ਕਹਿੰਦੇ ਕੈਨੇਡਾ ਦੇ ਵਿੱਚ ਤਾਂ ਬੰਦਾ ਆਪਣੇ ਸਮਾਨ ਦਾ ਆਪ ਜ਼ਿੰਮੇਵਾਰ ਆ, ਤੁਹਾਨੂੰ ਕੀ ਲੋੜ ਪਈ ਆ, ਨਹੀਂ ਪ੍ਰਚਾਰ, ਇੱਕ ਪ੍ਰਚਾਰ ਬਹੁਤ ਵੱਡਾ ਰੋਲ ਅਦਾ ਕਰਦਾ। ਜਦੋਂ ਅਸੀਂ ਵਾਰ ਵਾਰ ਇੱਥੇ ਗੱਲ ਕਰਦੇ ਹਾਂ ਬਈ ਬਈ ਤੁਸੀਂ ਬਿਨਾਂ ਮਤਲਬ ਤੋਂ ਹੀ ਇੱਥੇ ਸਤਸੰਗ ਕਰਾਉਂਦੇ ਹੋ, ਘਰਾਂ ਦੇ ਵਿੱਚ ਪਾਰਕਿੰਗ ਬੁੱਕ ਕਰੀ ਰੱਖਦੇ ਹੋ ਸੜਕ ਦੇ ਉੱਤੇ, ਪਤਾ ਬਾਅਦ ਦੇ ਵਿੱਚ ਲਾਇਆ ਵੀ ਇੱਥੇ ਲੱਗਦਾ ਵੀ ਇੱਥੇ ਸੰਤ ਬਾਬਾ ਜਾਂ ਬੀਬੀ ਆਈ ਸੀ ਕੋਈ, ਉਹ ਇੱਥੇ ਮੰਤਰ ਸ਼ੰਤਰ ਪੜ੍ਹ ਕੇ ਗਈ ਆ, 100-100 ਕਾਰਾਂ ਤੁਸੀਂ ਲਾਈਆਂ ਹੁੰਦੀਆਂ, ਤੇ ਇਹ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਇਹਦੇ ਨਾਲ ਵਿਘਨ ਪੈਂਦਾ। ਉਹ ਕਹਿੰਦੇ ਜੀ ਅਸੀਂ ਆਪਣੀ ਪ੍ਰਾਈਵੇਟ ਥਾਂ ਤੇ ਬੁਲਾਇਆ ਉਹਨਾਂ ਨੂੰ, ਸਾਡੀਆਂ ਕਾਰਾਂ ਨੇ, ਤੁਹਾਡਾ ਕਿਹੜਾ ਢਿੱਡ ਦੁਖਦਾ ਸੀ, ਕਹਿੰਦਾ ਸਾਡਾ ਢਿੱਡ ਨਹੀਂ ਦੁਖਦਾ, ਪਰ ਜਿਹੜੇ ਬੱਚੇ ਤੁਹਾਡੇ ਨਾਲ ਜੁੜੇ ਹੋਏ ਨੇ, ਜਿਹੜੇ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦੀ ਮਾਨਸਿਕਤਾ ਗੰਧਲੀ ਹੋ ਜਾਂਦੀ ਹੈ। ਮੈਂ ਤੁਹਾਨੂੰ ਇੱਕ ਸੱਚੀ ਗੱਲ ਦੱਸਦਾ ਜੀ, 15 ਸਾਲ ਦੀ ਗੱਲ ਆ। ਇੱਕ ਇੱਥੇ ਬਾਬਾ ਸੀਗਾ, ਬਾਬਾ ਤਾਂ ਨੀ ਸੀ, ਤਾਂ ਜਵਾਨ ਸੀਗਾ, ਲੋਕਾਂ ਨੇ ਬਹੁਤ ਕੁਛ ਅਰਪਣ ਕੀਤਾ ਜੀ ਉਹਨੂੰ, ਉਹਨੂੰ ਘਰ ਵੀ ਲੈ ਕੇ ਦਿੱਤਾ, ਤੇ ਉਹ ਲੋਕਾਂ ਦੇ ਜਵਾਕਾਂ ਦੀ ਇਹੋ ਜਿਹੀ ਬ੍ਰੇਨ ਵਾਸ਼ਿੰਗ ਕਰਦਾ ਸੀਗਾ। ਇੱਕ ਮੁੰਡਾ ਉਹਦਾ ਸ਼ਰਧਾਲੂ ਬਣ ਗਿਆ, ਤੇ ਬਾਅਦ ਦੇ ਵਿੱਚ ਉਹ ਮੁੰਡੇ ਦੇ ਪਿਓ ਦੀ ਜਾਣੀ ਡੈਥ ਹੋ ਗਈ, ਤੇ ਉਹਨੇ ਬੰਦੇ ਨੇ ਜਿਹੜਾ ਉਹ ਬਾਬਾ ਸੀਗਾ ਸੋ ਕਾਲਡ, ਉਹਨੇ ਦਿਮਾਗ ਵਿੱਚ ਇਹੋ ਜਿਹਾ ਕੁਛ ਪਾਇਆ, ਉਹ ਕਹਿੰਦਾ ਜੀ ਇਹ ਤਾਂ ਦੁਨਿਆਵੀ ਜੀਵਨ ਆ, ਇਹ ਤਾਂ ਅੱਜ ਨੀ ਕੱਲ ਨੂੰ ਨੀ ਪਰਸੋਂ ਨੂੰ 2 ਸਾਲਾਂ ਨੂੰ 4 ਸਾਲਾਂ ਨੂੰ, ਇਹ ਤਾਂ ਝੂਠੇ ਬੰਧਨ ਨੇ, ਟੁੱਟ ਜਾਣੇ ਨੇ, ਤੇ ਉਹ ਪਿਓ ਦੇ ਫਿਊਨਰਲ ਹੋਮ ਤੇ ਵੀ ਨੀ ਆਇਆ ਉਹ ਲੜਕਾ। ਮਤਲਬ ਇਸ ਹੱਦ ਤੱਕ ਸਾਡੇ ਜਿਹੜੇ ਲੋਕ ਨੇ ਸਾਡੇ ਮਤਲਬ ਉਹਨਾਂ ਨੂੰ ਗੁੰਮਰਾਹ ਕਰ ਦਿੱਤਾ ਜਾਂਦਾ। ਇਸ ਕਰਕੇ ਪ੍ਰਚਾਰ ਕਰਨਾ ਬੇਹੱਦ ਜ਼ਰੂਰੀ ਹੈ, ਕਿਉਂਕਿ ਪੈਰਲਲ ਰੇਡੀਓ ਟੀਵੀ ਤੋਂ ਸਾਰੇ ਸਾਧਨਾਂ ਤੋਂ ਪ੍ਰਚਾਰ ਚੱਲ ਰਿਹਾ ਹੈ, ਜੋਤਿਸ਼ ਵਿੱਦਿਆ ਦਾ, ਕਾਲੇ ਇਲਮ ਦਾ, ਬਾਬਿਆਂ ਦਾ, ਤੇ ਜ਼ਿੰਦਗੀ ਦੇ ਜਿਹੜੇ ਕੰਮ ਰੁਕੇ ਪਏ ਆ ਉਹਨਾਂ ਨੂੰ ਸਿਰੇ ਚਾੜਨਾ, ਤਾਂ ਤੁਸੀਂ ਆਹ ਕਰੋ ਆਹ ਕਰੋ, ਇਸ ਕਰਕੇ ਥੋੜਾ ਬਹੁਤ ਪ੍ਰਚਾਰ ਆ ਜਿਹੜਾ ਆਪਣੀ ਸਮਰੱਥਾ ਮੁਤਾਬਕ ਹੁੰਦਾ ਰਹਿਣਾ ਚਾਹੀਦਾ। ਵੈਸੇ ਸਾਡੇ ਲੋਕ ਕਾਫੀ ਜਾਗਰਤ ਹੋਏ ਨੇ, ਮੈਨੂੰ ਪਤਾ ਸਾਡੇ ਸਰੋਤਿਆਂ ਦੀਆਂ, ਸਾਨੂੰ ਕਈ ਵਾਰੀ ਕਾਲ ਆ ਜਾਂਦੀ ਵੀ ਪਹਿਲਾਂ ਜਦੋਂ ਤੁਸੀਂ ਵਹਿਮਾਂ ਭਰਮਾਂ ਖਿਲਾਫ ਗੱਲ ਕਰਦੇ ਹੁੰਦੇ ਸੀ, ਅਸੀਂ ਵੀ ਕਿਸੇ ਨਾ ਕਿਸੇ ਬਾਬੇ ਨੂੰ ਮੰਨਦੇ ਸੀ ਤੇ ਸਾਨੂੰ ਭੈੜੇ ਬੜੇ ਲੱਗਦੇ ਸੀ, ਪਰ ਹੁਣ ਅਸੀਂ ਕਿਤੇ ਨਾ ਕਿਤੇ ਸੁਣਦੇ ਹਾਂ, 8-10 ਸਾਲਾਂ ਤੋਂ ਸਾਨੂੰ ਪਤਾ ਲੱਗਣ ਲੱਗ ਗਿਆ ਵੀ ਇਹ ਬੰਦੇ ਉਹ ਗੱਲ ਵਾਰ ਵਾਰ ਵਿਗਿਆਨ ਦੀ ਕਰਦੇ ਆ, ਸਾਇੰਸ ਦੀ ਕਰਦੇ ਆ, ਅਗਿਆਨਤਾ ਨੂੰ ਜੜੋਂ ਪੁੱਟਣ ਦੀ ਗੱਲ ਕਰਦੇ ਆ, ਵੀ ਸਾਨੂੰ ਹੌਲੀ ਹੌਲੀ ਪਤਾ ਲੱਗਣ ਲੱਗ ਗਿਆ ਵੀ ਦਲੀਲ ਦੇ ਨਾਲ ਜਿਹੜੀ ਗੱਲ ਕੀਤੀ ਜਾਂਦੀ ਆ ਤੇ ਉਹ ਠੀਕ ਹੁੰਦੀ ਆ, ਤੇ ਬਾਕੀ ਜ਼ਿੰਦਗੀ 'ਚ ਅਸੀਂ ਸਿੱਟਾ ਕੱਢ ਕੇ ਦੇਖ ਲਿਆ। ਕਈ ਬੰਦਿਆਂ ਨੂੰ ਤਾਂ ਆਹ ਗੱਲ ਵੀ ਮੇਰੀ ਬਹੁਤ ਭੈੜੀ ਲੱਗਦੀ ਜਦੋਂ ਮੈਂ ਕਹਿੰਦਾ, ਪਰ ਕਈਆਂ ਨੂੰ ਚੰਗੀ ਲੱਗਦੀ ਆ ਕਿ ਬਈ ਕੰਮ ਹੀ ਪੂਜਾ ਹੈ, ਪੂਜਾ ਕੰਮ ਨਹੀਂ। ਮੈਨੂੰ ਇਸ ਗੱਲ ਤੇ ਬਹੁਤ ਫੋਨ ਆਉਂਦੇ ਆ ਵੀ ਅਰਦਾਸਾਂ ਕਰਨੀਆਂ, ਪੂਜਾ ਕਰਨੀਆਂ, ਦੋਸਤੋ ਇਹ ਬਿਲਕੁਲ ਕੋਈ ਕੰਮ ਨਹੀਂ, ਇਹ ਤਾਂ ਤੁਹਾਡਾ ਵਿਸ਼ਵਾਸ ਆ, ਜਾਂ ਤੁਸੀਂ ਇਹ ਕਹਿ ਲਓ, ਇਹ ਕਿਉਂ ਨੀ ਸੋਚਦੇ ਵੀ ਜਿਹੜਾ ਤੁਸੀਂ ਕੰਮ ਕਰਦੇ ਹੋ ਉਹੀ ਤੁਹਾਡੀ ਅਰਦਾਸ ਆ ਤੇ ਉਹੀ ਤੁਹਾਡੀ ਪੂਜਾ। ਤੁਸੀਂ ਵਿਹਲੇ ਬੈਠ ਕੇ ਇਹ ਸੋਚਦੇ ਹੋ ਵੀ ਕਿਸੇ ਨੂੰ ਧਿਆ ਕੇ ਆਪਣੇ ਸੰਤ ਬਾਬੇ ਨੂੰ ਜਾਂ ਉਹ ਵੱਡੀ ਸ਼ਕਤੀ ਹੈ ਜਿਹਨੂੰ ਸਭ ਤੋਂ ਵੱਡਾ ਉੱਤੇ ਕਹਿੰਦੇ ਬੈਠਾ, ਉਹਨੂੰ ਧਿਆ ਕੇ ਤੁਹਾਡੇ ਕੰਮ ਠੀਕ ਹੋ ਜਾਣਗੇ, ਸਵੇਰ ਤੋਂ ਸ਼ਾਮ ਤੋਂ ਤੁਸੀਂ ਪਾਠ ਪੂਜਾ ਹੀ ਕਰੀ ਜਾਣਾ, ਪਾਠ ਪੂਜਾ ਨਾਲ ਤੁਹਾਡੀ ਸੰਤੁਸ਼ਟੀ ਹੋ ਸਕਦੀ ਹੈ ਪਰ ਤੁਹਾਡੇ ਕੰਮ ਨਹੀਂ ਹੋ ਸਕਦੇ। ਇੱਕ ਤੁਸੀਂ ਬੰਦ ਕਮਰੇ ਦੇ ਵਿੱਚ ਬੈਠ ਕੇ ਪਾਠ ਪੂਜਾ ਕਰੀ ਜਾਓ ਸਵੇਰ ਤੋਂ ਸ਼ਾਮ ਤਾਈਂ, ਤੇ 2 ਦਿਨ ਕਰ ਲਿਓ, ਉਸ ਤੋਂ ਬਾਅਦ ਸਾਹ ਵੀ ਤੁਹਾਡੇ ਆਉਣੋ ਤੁਹਾਨੂੰ ਬੁਰਾ ਹਾਲ ਹੋ ਜਾਣਾ ਭੁੱਖਿਆਂ ਦਾ। ਜਿਹੜੀਆਂ ਸਾਡੇ ਦਿਮਾਗਾਂ 'ਚ ਫਿਲਮਾਂ ਰਾਹੀਂ ਕੁਛ ਗੱਲਾਂ ਬਿਠਾਈਆਂ ਜਾਂਦੀਆਂ, ਉਹਦੇ ਵਿੱਚ ਕੀ ਹੁੰਦਾ, ਉਹਦੇ ਵਿੱਚ ਜਿਹੜਾ ਨਾਸਤਿਕ ਬੰਦਾ ਨੂੰ ਨੈਗੇਟਿਵ ਕਰੈਕਟਰ ਦਿਖਾਇਆ ਜਾਂਦਾ ਤੇ ਉਹਦੀ ਥਾਂ ਥਾਂ ਬੇਇੱਜ਼ਤੀ ਕੀਤੀ ਜਾਂਦੀ ਆ, ਤੇ ਇਹੀ ਗੱਲ ਸਾਡੇ ਆਲੇ ਦੁਆਲੇ ਦੇ ਨਾਲ ਜੁੜੀ ਹੋਈ ਆ। ਜੇ ਕੋਈ ਬੰਦਾ ਕਹਿੰਦਾ ਵੀ ਕਮਰੇ ਦੇ ਵਿੱਚ ਬਿਠਾ ਤਾ ਵੀ ਜਿੰਨੀ ਦੇਰ ਵੀ ਜਾ ਫਿਰ ਚੰਗਾ ਤੈਨੂੰ ਕੋਈ ਸ਼ਕਤੀ ਆ ਕੇ ਰੋਟੀ ਦੇ ਜੂਗੀ ਤੇ ਤੂੰ ਬੈਠਾ ਰਹਿ, ਕਹਿੰਦੇ ਜੀ ਉਹ ਕਰਨੀ ਵਾਲਾ ਬਾਬਾ ਸੰਤ ਰੱਬ ਜੀ ਸੱਚੀ ਮੁੱਚੀ ਕੋਈ ਬੰਦਾ ਭੇਜ ਦਿੰਦਾ ਜਿਹੜਾ ਉਹਨੂੰ ਰੋਟੀ ਦਿੰਦਾ, ਜਾਂ ਉਹਨੂੰ ਭੁੱਖ ਨੀ ਲੱਗਦੀ। ਇਹੋ ਜਿਹੇ ਬਾਬੇ ਵੀ ਹੈਗੇ ਜਿਹੜੇ ਕਹਿੰਦੇ ਜੀ ਸਾਨੂੰ ਤਾਂ 3-3 ਸਾਲ ਹੋ ਗਏ ਅਸੀਂ ਕੁਛ ਖਾਧਾ ਨੀ, ਪੌਣ ਹਾਰੀ ਆ। ਮਤਲਬ ਇਹੋ ਜਿਹੀਆਂ ਗੱਲਾਂ ਸਾਡੇ ਦਿਮਾਗਾਂ 'ਚ ਬਿਠਾ ਦਿੱਤੀਆਂ ਜਾਂਦੀਆਂ ਨੇ। ਜਿਹੜੀ ਮੈਂ ਜੋਤਿਸ਼ ਦੀ ਗੱਲ ਕਰਦਾ ਸੀ ਉਸ ਦਿਨ, ਰੇਡੀਓ ਟੀਵੀ ਤੇ ਇੰਨਾ ਪ੍ਰਚਾਰ ਆ, ਲੋਕ ਉਹ ਪ੍ਰਚਾਰ ਦੇ ਅਸਰ ਦੇ ਥੱਲੇ, ਤੁਸੀਂ ਹੈਰਾਨ ਹੋਵੋਗੇ, ਇੱਥੇ ਮਿਨੀਮਮ ਵੇਜਸ ਤੇ ਤਾਂ ਲੜਾਈ ਚੱਲਦੀ ਆ, ਉਹ ਮੁਜ਼ਾਹਰਿਆਂ ਦੇ ਪ੍ਰੋਟੈਸਟ ਦੇ ਵਿੱਚ ਨਹੀਂ ਲੋਕ ਆਉਂਦੇ ਹੈਗੇ ਵੀ $14 ਦੀ ਵਜਾਏ $14 ਹੋ ਜਾਣਾ, ਪਰ ਜਦੋਂ ਜੋਤਿਸ਼ੀ ਕੁਛ ਕਹਿੰਦਾ ਹਜ਼ਾਰ 1100 $1500 ਦੇ ਚੈੱਕ ਲੈ ਆਉਂਦੇ ਨੇ, ਸਾਡੇ ਕੋਲ ਉਦਾਹਰਣਾਂ ਪਈਆਂ ਨੇ ਕ੍ਰੈਡਿਟ ਲਾਈਨਾਂ ਦੇ ਵਿੱਚੋਂ ਪੈਸੇ ਕੱਢ ਕੇ ਲੋਕਾਂ ਨੇ ਦਿੱਤੇ ਨੇ, ਫਿਰ ਕਹਿੰਦਾ ਜੀ ਇਸ ਵਾਰੀ ਆਪਣੇ ਸਮਾਨ ਦੀ ਜ਼ਿੰਮੇਵਾਰ ਫਿਰ ਕੀ ਹੋ ਗਿਆ ਜੇ ਦੇਤਾ, ਨਹੀਂ ਜੀ ਹੁੰਦਾ, ਬਿਲਕੁਲ ਹੁੰਦਾ। ਦੂਜੀ ਵੱਡੀ ਗੱਲ ਆ, ਇੱਥੇ ਇੱਥੇ ਜਿਹੜੀ ਪੁਲਿਸ ਆ, ਤੁਸੀਂ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਕਰੋ ਉਹਨਾਂ ਨਾਲ ਜਦੋਂ ਠੱਗੇ ਜਾਂਦੇ ਹੋ, ਪੁਲਿਸ ਧਿਆਨ ਨਹੀਂ ਦਿੰਦੀ, ਪੁਲਿਸ ਕੋਲ ਟਾਈਮ ਹੀ ਨਹੀਂ ਹੈਗਾ, ਅਸੀਂ ਖੁਦ ਐਫੀਡੈਵਿਟ ਦੇ ਕੇ ਪੁਲਿਸ ਸਟੇਸ਼ਨਾਂ ਦੇ ਵਿੱਚ ਗਏ ਹਾਂ, ਕੋਈ ਕੇਅਰ ਹੀ ਨਹੀਂ ਕਰਦਾ ਗਾ, ਉਹ ਕਹਿੰਦੇ ਸਾਡੇ ਕੋਲ ਟਾਈਮ ਨਹੀਂ, ਜਾਂ ਉਹ ਐਫੀਡੈਵਿਟ ਜੇ ਰੱਖ ਲੈਂਦੇ ਸਾਡੇ ਨਾਲ ਹੋਇਆ ਜੀ ਸਾਰਾ ਕੁਛ। ਇਸ ਕਰਕੇ ਅਸੀਂ ਵਾਰ ਵਾਰ ਤੁਹਾਨੂੰ ਚੇਤਾਵਨੀਆਂ ਦਿੰਦੇ ਹੁੰਦੇ ਹਾਂ ਵੀ ਭਾਈ ਬਚ ਕੇ ਰਹੋ। ਵੈਨਕੂਵਰ ਵਾਲੇ ਤਾਂ ਰੇਡੀਓ ਟੀਵੀ ਤੋਂ ਐਡਸ ਵੀ ਚਲਾਉਂਦੇ ਨੇ, ਇੱਥੇ ਅਸੀਂ ਵੀ ਕਈ ਵਾਰੀ ਚਲਾਈਆਂ ਐਡਸ ਬਈ $1,00,000 ਨਾਮ ਜਿੱਤੋ, ਜੋਤਿਸ਼, ਜਾਦੂ ਟੂਣਾ, ਗੈਬੀ ਸ਼ਕਤੀਆਂ ਸਭ ਝੂਠ ਹਨ, ਹੁਣ ਵੀ ਚਲਾਵਾਂਗੇ 2-2 ਮਹੀਨੇ। ਮੰਗਲਵਾਰ ਨੂੰ ਆਪਾਂ ਵਿਸ਼ੇਸ਼ ਪ੍ਰੋਗਰਾਮ ਕੀਤਾ ਸੀ ਡਾਕਟਰ ਨਰਿੰਦਰ ਦਬੋਲਕਰ ਦੀ ਯਾਦ ਦੇ ਵਿੱਚ, ਤਰਕਸ਼ੀਲ ਸੀਗਾ, ਅੰਧ ਵਿਸ਼ਵਾਸਾਂ ਖਿਲਾਫ਼ ਲੜਦਾ ਰਿਹਾ, ਜਾਤੀ ਪ੍ਰਥਾ ਦੇ ਖਿਲਾਫ਼ ਲੜਦਾ ਰਿਹਾ, ਤੇ ਫਿਰਕੂ ਜਿਹੜੇ ਕੱਟੜਪੰਥੀ ਸੀ, ਹਿੰਦੂ ਫਿਰਕਾ ਪ੍ਰਸਤ ਸੀ ਜਿਹੜੇ, ਉਹਨਾਂ ਨੇ ਉਹਨੂੰ ਕਤਲ ਕਰਤਾ ਸੀ, ਤੇ ਉਹਨੂੰ ਅਗਸਤ ਦੇ ਵਿੱਚ ਕਤਲ ਕੀਤਾ ਸੀ। ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਵੀ ਅਗਸਤ ਮਹੀਨੇ ਦੇ ਵਿੱਚ ਅਸੀਂ ਤੁਹਾਡੇ ਨਾਲ ਜ਼ਿਆਦਾ ਵਹਿਮਾਂ ਭਰਮਾਂ ਤੇ ਗੱਲਬਾਤ ਆ ਜਿਹੜੀ ਕਰੀਏ, ਜਾਂ ਫਿਰ ਅਪ੍ਰੈਲ ਦੇ ਵਿੱਚ ਡਾਕਟਰ ਇਬਰਾਹੀਮ ਟੀ ਕਪੂਰ ਦੀ ਯਾਦ ਦੇ ਵਿੱਚ 9-10 ਅਪ੍ਰੈਲ ਦੇ ਨੇੜੇ ਪਹਿਲਾਂ ਅਸੀਂ ਤਰਖੀ ਸਾਡੇ ਦਾ ਪ੍ਰੋਗਰਾਮ ਵੀ ਕਰਾਉਂਦੇ ਹੁੰਦੇ ਸੀ, ਨਾਟਕ ਡਰਾਮੇ, ਹੁਣ ਵੀ ਅਸੀਂ ਅਪ੍ਰੈਲ ਦੇ ਵਿੱਚ ਕੋਸ਼ਿਸ਼ ਕਰਦੇ ਹੁੰਦੇ ਹਾਂ ਵਹਿਮਾਂ ਭਰਮਾਂ ਦੇ ਖਿਲਾਫ਼ ਜਿਹੜੀਆਂ ਗੱਲਾਂ ਕੀਤੀਆਂ ਜਾਣ। ਪਹਿਲਾਂ ਕੋਈ ਟਾਈਮ ਹੁੰਦਾ ਸੀ ਜਦੋਂ ਪੰਜਾਬੀ ਪ੍ਰੈਸ ਕਲੱਬ ਵਾਲੇ ਜਿਹੜੇ ਹੁੰਦੇ ਸੀਗੇ, ਉਹ ਪੂਰੇ ਦਾ ਪੂਰਾ ਮਹੀਨਾ ਜਿਹੜਾ ਇੱਕ ਅੰਧ ਵਿਸ਼ਵਾਸਾਂ ਨੂੰ ਸਮਰਪਿਤ ਕਰਦੇ ਹੁੰਦੇ ਸੀਗੇ, ਅੰਧ ਵਿਸ਼ਵਾਸਾਂ ਸੰਬੰਧੀ ਗੱਲਾਂ ਚੱਲਦੀਆਂ ਹੁੰਦੀਆਂ ਸੀ, ਪ੍ਰੋਗਰਾਮ ਵੀ ਹੁੰਦੇ ਸੀ। ਖੈਰ ਅਲੱਗ ਅਲੱਗ ਟਾਈਮ ਹੁੰਦੇ ਨੇ ਜੀ, ਥੋੜਾ ਹੋਵੇ ਟਾਈਮ, ਬਹੁਤਾ ਹੋਵੇ, ਜਿੰਨਾ ਕੁ ਵੀ ਟਾਈਮ ਕਿਸੇ ਇੱਕ ਖਾਸ ਮਕਸਦ ਲਈ ਜਾਂ ਲਾਇਆ ਜਾਂਦਾ, ਉਸ ਵੇਲੇ ਉਸ ਵਿਸ਼ੇ ਬਾਰੇ ਗੱਲਬਾਤ ਆ ਜਿਹੜੀ ਉਹ ਸੁਣਨੀ ਚਾਹੀਦੀ ਹੈ। ਵੈਸੇ ਓਵਰਆਲ ਜਿਹੜੇ ਬੰਦੇ ਘੋਖਣ ਦੇ ਰਾਹ ਤੇ ਪੈ ਜਾਂਦੇ ਨੇ, ਮਸਲੇ ਦੀ ਡੂੰਘਿਆਈ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਆ, ਤੇ ਉਹ ਉਹਨਾਂ ਦੀ ਜ਼ਿੰਦਗੀ ਸੋਹਣੀ ਬਣੀ ਰਹਿੰਦੀ ਆ। ਜਿਹੜੇ ਲੋਕਾਂ ਦੇ ਕਹੇ ਕਹਾਏ ਪਿੱਛੇ ਲੱਗ ਜਾਂਦੇ ਨੇ, ਉਹਨਾਂ ਨੂੰ ਪ੍ਰੋਬਲਮ ਬਹੁਤ ਆਉਂਦੀਆਂ, ਉਹਨਾਂ ਦਾ ਢੰਗ ਤਰੀਕਾ ਹੀ ਜ਼ਿੰਦਗੀ ਜਿਉਣ ਦਾ ਇਹ ਬਣ ਜਾਂਦਾ ਵੀ ਮਾੜੀ ਜੀ ਪ੍ਰੋਬਲਮ ਹੈ, ਉਹ ਆਪਾਂ ਕਿਸ ਤੋਂ ਪੁੱਛ ਕੇ ਕਰ ਲੈਂਦੇ ਹਾਂ, ਉਹ ਤੋਂ ਪੁੱਛ ਲੈਂਦੇ ਹਾਂ। ਜਿਹੜਾ ਬੰਦਾ ਆਪ ਹਰ ਇੱਕ ਵਰਤਾਰੇ ਨੂੰ ਦੇਖਦਾ, ਕੀ ਆ ਇਹ ਵਰਤਾਰਾ, ਕੀ ਆ ਇਹ ਪ੍ਰੋਬਲਮ, ਕਿਵੇਂ ਆਈ ਆ, ਕਿਵੇਂ ਇਹਦਾ ਹੱਲ ਹੋਊਗਾ, ਕਿਉਂ ਆਈ ਆ, ਮਤਲਬ ਉਹ ਬੰਦਾ ਜਿਹੜਾ ਉਹ ਪ੍ਰੋਬਲਮ ਨੂੰ ਸਮਝ ਕੇ ਉਹਨੂੰ ਠੀਕ ਕਰਕੇ ਆਪਣਾ ਰਸਤਾ ਜਿਹੜਾ ਬਣਾ ਲੈਂਦਾ। ਜਿਹੜਾ ਕਿਸ ਤੇ ਵਿਸ਼ਵਾਸ ਕਰਦਾ ਰਹਿੰਦਾ, ਉਹਦਾ ਤਾਂ ਹਾਲ ਮਾੜਾ ਹੀ ਹੁੰਦਾ ਜੀ। ਅੰਧ ਵਿਸ਼ਵਾਸਾਂ ਬਾਰੇ ਵੀ ਇਹੀ ਗੱਲ ਆ ਵੀ ਅਗਿਆਨਤਾ ਕਰਕੇ ਲੋਕ ਅੰਧ ਵਿਸ਼ਵਾਸਾਂ ਚ ਪਏ ਸੀ, ਪਰ ਹੁਣ 21ਵੀਂ ਸਦੀ ਦਾ ਯੋਗਾ, ਕੰਪਿਊਟਰ ਦਾ ਯੋਗਾ, ਤੇ ਹੁਣ ਮਤਲਬ ਸਾਡੇ ਕੋਲ ਹਰ ਇੱਕ ਗੱਲ ਆ ਜਿਹੜੀ ਉਹਦਾ ਰੀਜ਼ਨ ਲੱਭ ਜਾਂਦਾ। ਪਰ ਕਈ ਇਹੋ ਜਿਹੇ ਸਿਆਣੇ ਨੇ ਜਿਹੜੇ ਕੰਪਿਊਟਰਾਂ ਨੂੰ ਵੀ ਮੱਥਾ ਟੇਕੀ ਜਾਂਦੇ ਨੇ, ਉਹਨਾਂ ਦਾ ਕੀ ਕਰੀਏ, ਕਹਿਣਗੇ ਜੀ ਕੰਪਿਊਟਰ ਦੇ ਵਿੱਚੋਂ ਮੰਤਰ ਪੜ੍ਹਨੇ ਆ ਜਾਂ ਕੁਛ ਵੀ ਪੜ੍ਹਨਾ ਅਸੀਂ, ਤੇ ਸਿਰ ਢੱਕ ਕੇ ਪੜ੍ਹੋ ਜੀ, ਕੰਪਿਊਟਰ ਨੂੰ ਮੱਥਾ ਟੇਕ ਦਿਓ। ਉੱਧਰੋਂ ਸਾਡੇ ਕੰਪਿਊਟਰ ਨੇ ਉੱਧਰ ਰੋਬੋਟਸ ਬਣਾਏ ਨੇ, ਜਿਹੜੇ ਉਹ ਰੋਬੋਟਸ ਜਿਹੜੇ ਉਹ ਹਾਰ ਪਾਉਂਦੇ ਨੇ ਪੱਥਰ ਦੇ ਭਗਵਾਨਾਂ ਦੇ, ਬੜੇ 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 ਚਾਅ ਦੇ ਨਾਲ ਲੋਕ ਸ਼ੇਅਰ ਕਰਦੇ ਨੇ, ਹੈਰਾਨੀ ਦੀ ਗੱਲ ਆ। ਫਿਰ ਵੀ ਖੈਰ ਜੀ, ਆਪਣੀਆਂ ਗੱਲਾਂ ਚੱਲਦੀਆਂ ਰਹਿਣੀਆਂ ਨੇ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 6472946400 ਜਾਂ ਫਿਰ ਲੰਡਨ 6474182130 ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
वक्त बदला तो वक्त के साथ बदले एंटरटेनमेंट के साधन भी। अब केबल, सैटेलाइट या IPTV बॉक्स की कोई जरूरत नहीं। आज ही डाउनलोड करिए ईबाबा एंटरटेनमेंट ऐप। ईबाबा एंटरटेनमेंट ऐप एंड्रॉइड टीवी और सेटअप बॉक्स गूगल प्ले स्टोर पर अवेलेबल है। सो जल्दी से जल्दी खुद भी ये ऐप डाउनलोड कीजिए और अपने फैमिली फ्रेंड्स के साथ ये जानकारी शेयर कीजिए। ईबाबा एंटरटेनमेंट ऐप।
ਕਿੰਨੇ ਰੂਟਾਂ ਦੇ ਕਿਹੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100 ਈਗਲ ਫਰੇਟ ਸਿਸਟਮ।
ओंटेरियो के स्कूलों को सुरक्षित रूप से फिर से खोलने में हम सभी को अपनी भूमिका निभानी है, इसीलिए हमारे बच्चों को सुरक्षित रखने के लिए ओंटेरियो सरकार ने एक व्यापक योजना विकसित करने के लिए डॉक्टरों, स्वास्थ्य अधिकारियों, स्कूल बोर्ड्स और शिक्षकों के साथ काम किया। साथ मिलकर काम करते हुए हमारी योजना में शारीरिक दूरी रखना, स्कूल्स में अधिक नर्सेज रखना, मास्क पहनना, ज्यादा सफाई और हैंड सैनिटाइजेशन तथा छात्रों और स्कूल कर्मचारियों की भलाई सुनिश्चित करने के लिए अन्य उपाय शामिल हैं। अधिक जानने के लिए कृपया ontario.ca/reopeningschools पर जाएं। ओंटेरियो सरकार द्वारा भुगतान किया गया।
ਆਪਾਂ ਸਾਰੇ ਜਾਣਦੇ ਹਾਂ ਕਿ ਓਂਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100
B for popular, B for pizza,
B for pehla,
pehla
haan ji na dooja na teeja, khao hamesha number 1 popular pizza
jithe na sirf tusi apne man pasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242
9058744242 popular
ਪੀਜ਼ਾ। ਦੋਸਤੋ ਤੁਸੀਂ ਸੁਣ ਰਹੇ ਹੋ ਨਗਾਰਾ ਰੇਡੀਓ ਤੇ ਅਸੀਂ ਮੈਂ ਕਿਤੇ ਕਿਤੇ ਹੋਸਟ ਕਰਦਾ ਜੀ ਪ੍ਰੋਗਰਾਮ ਨੂੰ, ਕਿਤੇ ਕਿਤੇ ਮੇਰੇ ਵੀਰ ਰਾਣਾ ਰਣਜੀਤ ਸਿੰਘ ਸਿੱਧੂ ਹੋਸਟ ਕਰਦੇ ਨੇ। 2 ਤੋਂ ਲੈ ਕੇ 3 ਵਜੇ ਤੱਕ 770 AM ਚੈਨਲ ਤੋਂ ਇਹ ਪ੍ਰੋਗਰਾਮ ਆ ਜਿਹੜਾ ਪੇਸ਼ ਕੀਤਾ ਜਾਂਦਾ। ਸਾਡੇ ਨਾਲ ਕੁਝ ਕਾਲਰ ਨੇ ਜੀ, ਆਪਾਂ ਉਹਨਾਂ ਦੀ ਗੱਲਬਾਤ ਸੁਣ ਲਈ, ਫਿਰ 6 ਦਿਨ ਨਾਲ ਵੀ ਗੱਲਬਾਤ ਕਰਾਂਗੇ। ਪਹਿਲੀ ਕਾਲ ਤੇ ਚੱਲਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ ਜੀ ਗਿੱਲ ਸਾਹਿਬ?
ਬਹੁਤ ਵਧੀਆ ਜੀ, ਮੈਂ ਪਲਵਿੰਦਰ ਗਿੱਲ ਬੋਲ ਰਿਹਾ ਬਰਾੜ ਸਾਹਿਬ।
ਹਾਂਜੀ,
ਮੈਨੂੰ ਤੁਸੀਂ ਜਿਹੜੇ ਵਿਸ਼ੇ ਤੇ ਹੁਣ ਗੱਲ ਕਰਦੇ ਪਏ ਸੀ, ਚੰਗਾ ਲੱਗਦਾ ਜੀ। ਕੁਛ ਸ਼ੈਤਾਨ ਸਵਾਰਥੀ ਲੋਕ ਜਿਹੜੇ ਆ, ਉਹ ਸਾਨੂੰ ਵਹਿਮਾਂ ਭਰਮਾਂ ਚ ਪਾ ਕੇ ਆਪਣਾ ਕੰਮ ਕੱਢੀ ਜਾਂਦੇ ਆ ਜੀ।
ਤੇ
ਮੈਂ ਸਪੈਸ਼ਲੀ, ਮੈਂ ਰੀਅਲ ਅਸਟੇਟ ਦਾ ਕੰਮ ਕਰਦਾ ਜੀ, ਤਾਂ ਮੈਂ ਉਸ ਟੌਪਿਕ ਤੇ ਜਿਹਦੀ ਮੈਨੂੰ ਜਾਣਕਾਰੀ ਹੈ, ਇੱਕ ਦੋ ਗੱਲਾਂ ਜ਼ਰੂਰ ਕਹੂੰਗਾ। ਮੈਨੂੰ ਹਮੇਸ਼ਾ ਲੱਗਦਾ ਰਿਹਾ ਕਿ ਸਾਡੀ ਕਮਿਊਨਿਟੀ ਨੂੰ ਵੀ ਉਸ ਟੌਪਿਕ ਤੇ ਵੀ ਗੁੰਮਰਾਹ ਕੀਤਾ ਜਾਂਦਾ ਜੀ। ਕੁਛ ਹੈਗੇ ਆ ਉਹ ਹੋਰ ਜ਼ਬਾਨ ਬੋਲ ਕੇ, ਹਿੰਦੀ ਸੰਸਕ੍ਰਿਤ ਦੇ 2-4 ਸ਼ਬਦ ਬੋਲ ਕੇ, 2-4 ਉਹਨਾਂ ਕਿਤਾਬਾਂ ਦੇ ਨਾਂ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਜੀ, ਈਵਨ ਘਰਾਂ ਬਾਰੇ ਵੀ। ਫਾਰ ਐਗਜ਼ਾਮਪਲ, ਮੈਂ ਹੁਣ ਇੱਕ ਚੀਜ਼ ਪਹਿਲਾਂ, ਬਰਾੜ ਸਾਹਿਬ ਤੁਸੀਂ ਵੀ ਉਹ ਜਾਣਦੇ ਹੋ ਚੰਗੀ ਤਰ੍ਹਾਂ, ਇੱਥੇ ਬਾਰੇ ਕਹੂੰਗਾ ਜੀ ਕਿ ਕੁਛ ਵਾਰੀਆਂ 'ਚ ਮੇਰਾ ਐਕਸਪੀਰੀਅੰਸ ਹੋਇਆ, ਲੋਕਾਂ ਨੂੰ ਕਿਹਾ ਗਿਆ ਕਿ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਤੁਹਾਨੂੰ ਅਸੀਂ ਘਰ ਲੈ ਕੇ ਦੇਵਾਂਗੇ।
ਹਾਂਜੀ,
ਦੇਖੋ ਜੀ, ਵਾਸਤੂ ਸ਼ਾਸਤਰ ਜਿਹੜਾ ਹੈਗਾ ਉਹ ਕਿਸੇ ਸਮੇਂ 'ਚ ਪਤਾ ਨਹੀਂ ਕਿਹੜੇ ਯੁੱਗ ਦੇ ਵਿੱਚ ਰੈਲੇਵੈਂਟ ਸੀਗਾ। ਉਹ ਰਾਜੇ ਮਹਾਰਾਜਿਆਂ ਦੇ ਘਰ ਬਣਾਉਣ ਲਈ ਸੀ, ਜਦੋਂ ਰਾਜੇ ਕੋਲ ਸਾਰੀ ਸਿਆਸਤ ਰਿਆਸਤ ਹੁੰਦੀ ਸੀ, ਤੇ ਉਹ ਉਹਨੂੰ ਕੁਦਰਤੀ ਹਵਾ ਜਾਂ ਪਾਣੀ ਜਾਂ ਧੁੱਪ ਦੇ ਹਿਸਾਬ ਨਾਲ ਡਿਜ਼ਾਈਨ ਕਰਦੇ ਸੀ। ਉਹ ਇੰਜੀਨੀਅਰਿੰਗ ਸੀਗੀ ਕਿਸੇ ਟਾਈਮ ਦੀ। ਸਾਡੇ ਜਿਹੜੇ ਘਰ ਹੈਗੇ ਆ ਜੀ, ਲਿਵਿੰਗ ਹੈ, ਇਹਦੇ ਅੰਦਰ ਐਨਰਜੀ ਜਿਹੜੀ ਆਉਂਦੀ ਸਾਨੂੰ ਫਰਨਸ ਤੋਂ ਆਉਂਦੀ ਹੈ, ਜਿਹੜੀ ਮਤਲਬ ਹੀਟ ਆਉਂਦੀ ਉਹ ਫਰਨਸ ਤੋਂ ਆਉਂਦੀ ਹੈ, ਜਿਹੜੀ ਠੰਡ ਆਉਂਦੀ ਏਅਰ ਕੰਡੀਸ਼ਨਰ ਤੋਂ ਆਉਂਦੀ ਹੈ। ਹੁਣ ਇਹ ਗੁੰਮਰਾਹ ਕੀਤਾ ਜਾਂਦਾ ਉਸ ਸਮੇਂ ਦੇ ਹਿਸਾਬ ਨਾਲ, ਇੱਕ ਦੋ ਲਾਈਨਾਂ ਉਹਦੇ ਚੋਂ ਪੜ੍ਹ ਕੇ, ਕਿ ਜੀ ਇਹਦਾ ਮੂੰਹ ਇੱਧਰ ਨੂੰ ਹੋਊਗਾ ਤਾਂ ਸਾਡਾ ਜਿਹੜਾ ਆ ਉਹ ਸਾਡੇ ਲਈ ਉਹ ਸ਼ੁਭ ਹੋਣਾ। ਇਹਨਾਂ ਘਰਾਂ ਦੇ ਵਿੱਚ ਉਹ ਰੈਲੇਵੈਂਟ ਨਹੀਂ ਹੈਗਾ ਬਰਾੜ ਸਾਹਿਬ। ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਥੇ ਜੇ ਕੋਈ ਤੁਹਾਨੂੰ ਕਹਿੰਦਾ ਕਿ ਮੈਂ ਤੁਹਾਡਾ ਪ੍ਰਬੰਧ ਐਨਰਜੀ ਦੇ ਸੋਰਸ ਦੇ ਨਾਲ ਕਰ ਦਿੰਦਾ ਕਿ ਸੂਰਜ ਇੱਧਰੋਂ ਆ ਜੀ, ਰਾਹੂ ਕੇਤੂ ਜਿਹੜਾ ਉਹਨੂੰ ਆਹ ਲਿਆਊਗਾ, ਜਾਂ ਕੋਈ ਹੋਰ ਦੋ ਚਾਰ ਨਾਗ ਪਾ ਕੇ ਤੁਹਾਡੇ ਜਿਹੜੇ ਆ ਉਹ ਐਨਰਜੀ ਆ ਜਾਊਗੀ ਘਰ ਦੇ ਵਿੱਚ, ਉਹ ਨਹੀਂ ਜੀ ਆਉਂਦੀ। ਲਿਸਨਰ ਨੂੰ ਮੈਂ ਕਹਿਣਾ ਚਾਹੁੰਦਾ ਕਿ ਐਨਰਜੀ ਸਿਰਫ ਆਪਣੀ ਫਰਨਸ ਤੋਂ ਆਉਂਦੀ ਹੈ ਜੀ, ਬਿਜਲੀ ਤੋਂ ਆਉਂਦੀ ਹੈ ਜਾਂ ਗੈਸ ਤੋਂ ਆਉਂਦੀ ਹੈ, ਉਹਨੂੰ ਸਿਰਫ ਇਸ ਗੱਲ ਤੇ ਕਿਸੇ ਦੇ ਆਖੇ ਨਾਲ। ਦੂਜਾ ਆਪਣਾ ਜਿਹੜਾ ਹੈਗਾ ਬਰਾੜ ਸਾਹਿਬ ਆਉਂਦਾ ਜੀ, ਅਗੇਨ ਰੀਅਲ ਅਸਟੇਟ ਦੇ ਵਿੱਚ ਇਹ ਜੀ ਗੌ ਮੁੱਖ ਆ, ਇਹ ਸ਼ੇਰ ਮੁੱਖ ਆ,
ਹੈਨਾ।
ਗੌ ਮੁੱਖ ਜਾਂ ਸ਼ੇਰ ਮੁੱਖ ਜੋ ਮੈਨੂੰ ਸਮਝ ਹੈਗੀ ਆ, ਉਹ ਇਸ ਗੱਲ ਲਈ ਬਣਾਇਆ ਜਾਂਦਾ ਸੀ ਕਿ ਜੇ ਕੰਧਾਂ ਤੁਹਾਡੀਆਂ ਚਿਣਦੇ ਚਿਣਦੇ ਪੁਰਾਣੇ ਸਮੇਂ ਦੇ ਵਿੱਚ ਉਹ ਇਨ ਲਾਈਨ ਨਹੀਂ ਸੀ ਰਹਿੰਦੀਆਂ, ਅੱਗਿਓਂ ਚੌੜੀਆਂ ਹੋ ਜਾਂਦਾ ਸੀ, ਪਿੱਛੇ ਨੂੰ ਟਾਈਟ ਹੋ ਜਾਂਦਾ ਘਰ, ਤਾਂ ਉਹਨੂੰ ਤੁਹਾਡੇ ਜੀ ਸ਼ੇਰ ਮੁੱਖ ਕਹਿ ਦਿੰਦੇ। ਉਹ ਹੁੰਦਾ ਸੀਗਾ ਕਿ ਉਹਦੀ ਉਸਾਰੀ ਗਲਤ ਹੋ ਗਈ ਕਿ ਉਹ ਲਾਈਨ ਸਿੱਧੀ ਨਹੀਂ ਰਹੀ, ਅੱਗਿਓਂ ਘਰ ਚੌੜਾ ਹੋ ਗਿਆ, ਪਿੱਛੋਂ ਜਿਹੜਾ ਉਹ ਪੀੜਾ ਹੋ ਗਿਆ। ਪਰ ਇੱਥੇ ਜਿਹੜੀ ਆ ਉਹ ਡਰਾਇੰਗ ਬਣਦੀ ਆ ਜੀ, ਸਾਰੇ ਲੋਕ ਆਪਾਂ ਜਾਣਦੇ ਹਾਂ ਕਿ ਉਹ ਪਾਸ ਹੁੰਦੀ ਆ ਇੰਜੀਨੀਅਰਸ ਤੋਂ, ਪਹਿਲਾਂ ਵੀ ਜਿਹੜੀ ਆ ਉਹ ਆਰਕੀਟੈਕਟ ਬਣਾਉਂਦਾ ਉਹਨੂੰ। ਸੋ ਇਹੋ ਜਿਹਾ ਫੈਕਟਰ ਇੱਥੇ ਵੀ ਕੋਈ ਨਹੀਂ ਹੁੰਦਾ, ਨਾ ਗੌ ਮੁੱਖ ਆ ਨਾ ਸ਼ੇਰ ਮੁੱਖ ਆ। ਬਿਲਡਿੰਗ ਨਹੀਂ ਸਾਡੇ ਹੁੰਦੇ, ਸਿਰਫ ਲੋਟ ਪਾਈ ਸ਼ੇਪ ਆ ਜਾਂ ਰਿਵਰਸ ਪਾਈ ਆ, ਜਿਹੜਾ ਅੱਗਿਓਂ ਚੌੜਾ ਆ ਜਾਂ ਪਿੱਛੋਂ ਚੌੜਾ ਹੈ, ਉਹ ਲੋਟ 'ਤੇ ਹੁੰਦਾ। ਇਹ ਵਾਸਤੂ ਸ਼ਾਸਤਰ ਜਿਹੜਾ ਉਹ ਘਰ 'ਤੇ ਜਾਂ ਬਿਲਡਿੰਗ 'ਤੇ ਢੁੱਕਦਾ ਸੀ ਕਿ ਉਹਦੀ ਗਲਤ ਕੰਸਟਰਕਸ਼ਨ ਹੋ ਗਈ। ਸੋ ਉਸ ਚੀਜ਼ ਦਾ ਵੀ ਕੋਈ ਵਹਿਮ ਨਹੀਂ ਹੋਣਾ ਚਾਹੀਦਾ। ਮੈਂ ਹੁਣ ਤੀਜੀ ਗੱਲ ਕਹਿਣ ਤੋਂ ਹਿਚਕਚਾਉਂਦਾ ਕਿ ਲੋਕ ਉਹਨੂੰ ਫੇਰ ਨਾ ਪੱਕਾ ਕਰ ਲੈਣ ਕਿ ਇਹ ਵੀ ਉਹੀ ਗੱਲ ਕਹਿੰਦਾ ਸੀ। ਇੱਥੇ ਕਹਿ ਦਿੰਦੇ ਜੀ ਜਿਹੜਾ ਕਿ ਜਿਹੜਾ ਘਰ ਸਾਊਥ ਫੇਸਿੰਗ ਹੈਗਾ ਜੀ, ਉਹ ਸਾਊਥ ਜਿਹੜਾ ਕਹਿੰਦੇ ਜੀ ਯਮ ਦਾ ਸਾਈਡ ਹੈਗੀ ਆ। ਸਾਡੀ ਇੱਕ ਛੋਟੀ ਭੈਣ ਲੱਗਦੀ ਆ ਪਿੰਡੋਂ, ਉਹਨੂੰ ਅਸੀਂ ਘਰ ਲੈ ਕੇ ਦਿੱਤਾ ਤਾਂ ਉਹਨੇ ਮੈਨੂੰ ਕਿਹਾ ਭਾਜੀ ਇਹ ਸਾਊਥ ਫੇਸਿੰਗ ਤਾਂ ਨਹੀਂ। ਮੈਂ ਕਿਹਾ ਸਾਊਥ ਫੇਸਿੰਗ ਤਾਂ ਚੰਗਾ ਹੁੰਦਾ ਭੈਣ ਕਿ ਸਾਊਥ ਤੋਂ ਹੀ ਸੂਰਜ ਜਿਹੜਾ ਸਰਦੀਆਂ ਦੇ ਵਿੱਚ ਚੜ੍ਹਦਾ ਤੇ ਉਧਰੋਂ ਹੀ ਛਿਪ ਜਾਂਦਾ,
ਜਿਹੜਾ ਈਸਟ ਨੂੰ ਹੋ ਕੇ ਸਾਊਥ ਵੱਲ ਦੀ ਹੋ ਕੇ ਵੈਸਟ ਵੱਲ ਜਾਂਦਾ,
ਹੈਨਾ ਜੀ। ਕਿ ਸਾਊਥ ਜਿਹੜਾ ਉਹ ਆਪਣੇ ਤਾਂ ਲੋਟ ਉਹ ਮਹਿੰਗਾ ਹੁੰਦਾ ਜੀ, ਜਿਹਨੂੰ ਕਹਿੰਦੇ ਆ ਸਾਊਥ ਫੇਸਿੰਗ ਆ ਜੀ, ਹੈਨਾ, ਕਿਉਂਕਿ ਉਹਦੇ ਵਿੱਚ ਜ਼ਿਆਦਾ ਧੁੱਪ ਪੈਣੀ ਆ, ਜ਼ਿਆਦਾ ਐਨਰਜੀ, ਉਹਦਾ ਵਿਊ ਚੰਗਾ ਰਹਿੰਦਾ ਜੀ। ਸੋ ਇਹੋ ਜਿਹੇ ਦੋ ਚਾਰ ਵਹਿਮ ਮੇਰੇ ਇੱਕਦਮ ਦਿਮਾਗ 'ਚ ਆਏ ਜਿਹੜੇ ਕਿ ਵਾਸਤੂ ਸ਼ਾਸਤਰ ਵਾਲੇ ਪਾਉਂਦੇ ਆ। ਅੱਛਾ ਬਰਾੜ ਸਾਹਿਬ, ਉਹ ਉੜਿੰਗਦੇ ਇੰਨਾ ਉੱਚੀ ਉੱਚੀ ਆ ਪੈਸੇ, ਕਿਉਂਕਿ ਬਣਦੇ ਆ ਜੀ ਅੰਦਰ ਵੜ ਕੇ ਲੋਕ ਪੈਸੇ ਦੇ ਕੇ ਆਉਂਦੇ ਆ, ਹੈਨਾ, ਵਹਿਮ ਪਾਉਣਗੇ ਤਾਂ ਹੀ ਆ। ਤੇ ਉਹ ਫਿਰ ਕਰਦੇ ਕੀ ਆ ਕਿ ਉਹ ਪੰਜਾਬੀ ਲੈਂਗੁਏਜ ਛੱਡਦੇ, ਜਿੱਦਾਂ ਮੈਂ ਸ਼ੁਰੂ 'ਚ ਕਿਹਾ, ਜਾਂ ਹਿੰਦੀ ਜਾਂ ਦੋ ਟੁੱਟੇ ਭੱਜੇ ਸ਼ਬਦ ਜਿਹੜੇ ਆ ਉਹ ਸੰਸਕ੍ਰਿਤ ਦੇ ਬੋਲਦੇ ਆ, ਇਹ ਲੋਕਾਂ ਨੂੰ ਰੀਅਲਾਈਜ਼ ਕਰਾਉਣ ਲਈ ਕਿ ਮੈਂ ਉਸ ਗੱਲ ਦਾ ਬੜਾ ਗਿਆਨੀ ਆ, ਹੈਨਾ। ਹਾਲਾਂਕਿ ਉਹ ਕਈ ਗੱਲਾਂ ਢੁੱਕਦੀਆਂ ਹੀ ਹੈ ਨਹੀਂ ਜੀ। ਅੱਜ ਦੇ ਮਾਡਰਨ ਯੁੱਗ ਦੇ ਵਿੱਚ ਵੀ ਉਹਨਾਂ ਟੈਕਨੀਕਸ ਦੇ ਨਾਲ ਵੀ ਠੱਗਿਆ ਜਾਂਦਾ ਵਹਿਮਾਂ 'ਚ ਪਾ ਕੇ ਲੋਕਾਂ ਨੂੰ। ਕੋਈ ਕਹਿਣਗੇ ਜੀ, ਮੈਂ ਕਿਸੇ ਨੂੰ ਬਰਾੜ ਸਾਹਿਬ ਘਰ ਦਿਖਾਉਂਦਾ ਰਿਹਾ, ਐਗਜ਼ਾਮਪਲ ਦਿੰਦਾ ਇੱਕ ਬੜੀਆਂ, ਅਤੇ ਉਹ ਉਹਨਾਂ ਦੇ ਨਾਲ ਕੋਈ ਸ਼ਖਸ ਆਉਂਦਾ ਸੀ ਜੀ, ਉਹ ਬਾਹਰੋਂ ਸਿਰ ਮਾਰ ਕੇ ਚੱਲਿਆ ਕਰੇ, ਉਹਨਾਂ ਨੂੰ ਘਰ ਪਸੰਦ ਆਉਣਾ ਜੀ, ਉਹਨੇ ਬਾਹਰੋਂ ਸਿਰ ਮਾਰ ਗਿਆ, ਕਦੀ ਕੁਛ ਕਹਿ ਕੇ ਇੱਕ ਦਿਨ ਅੰਦਰੋਂ ਸਿਰ ਮਾਰ ਗਿਆ, ਸਾਰਾ ਘਰ ਪਸੰਦ ਆਏ ਤੋਂ ਜੀ। ਜਦੋਂ ਉਹਨਾਂ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗੇ ਜੀ, ਜਿਹੜੀ ਇਹਦੀ ਟੋਇਲਟ ਹੈਗੀ ਆ ਉਹ ਈਸਟ ਫੇਸਿੰਗ ਆ ਮਾਸਟਰ ਬੈਡਰੂਮ ਦੀ, ਤਾਂ ਇਹ ਘਰ ਚੰਗਾ ਨਹੀਂ ਜੀ। ਫਿਰ ਉਹਦਾ ਜੀ ਉਸੇ ਸ਼ਖਸ ਨੇ ਉਪਾਅ ਕੀਤਾ, ਪਤਾ ਨਹੀਂ ਕਿੰਨੇ ਪੈਸੇ ਲਏ ਹੋਣੇ ਆ, ਉਹਨੇ ਜਿੱਥੇ ਨੂੰ ਬੰਦਾ ਬਹਿੰਦਾ ਸੀ ਟੋਇਲਟ 'ਤੇ ਉਹਦੇ ਮੂਹਰੇ ਸ਼ੀਸ਼ਾ ਲਾ ਦਿੱਤਾ, ਕਹਿੰਦਾ ਜੀ ਹੁਣ ਤੁਹਾਡਾ ਫੇਸ ਜਿਹੜਾ ਉਹ ਵੈਸਟ ਨੂੰ ਹੋ ਗਿਆ, ਈਸਟ ਨੂੰ ਨਹੀਂ ਰਿਹਾ।
ਮੈਨੂੰ ਪਤਾ ਜੀ ਉਹ ਸਾਰੀ ਸਟੋਰੀ ਦਾ, ਬਿਲਕੁਲ ਠੀਕ ਆ ਤੁਹਾਡੀ ਗੱਲ, ਬਿਲਕੁਲ ਸੱਚੀ ਗੱਲ ਆ ਜੀ, ਮੈਂ ਇਹਦੀ ਉਦਾਹਰਣ ਦਿੱਤੀ ਸੀ ਦੋ।
ਮੇਰੇ ਨਾਲ ਹੋਇਆ ਜੀ, ਉਹ ਜੇ ਕੋਈ ਕਹੇ ਵੀ ਇਹ ਕਿਹੜੀ ਫੈਮਿਲੀ ਆ, ਮੈਂ ਉਸ ਫੈਮਿਲੀ ਦੇ ਉਹਨਾਂ ਨੂੰ ਘਰ ਲੈ ਜੂ, ਹੈਨਾ। ਉਹ ਵੀ ਵਹਿਮ ਪਾ ਕੇ ਜੀ ਲੋਕਾਂ ਤੋਂ, ਮਤਲਬ ਜਦੋਂ ਤੁਸੀਂ ਦੋ ਵਾਰੀ ਗੱਲ ਸੁਣ ਲੈਣੇ ਹੋ ਨਾ ਬਰਾੜ ਸਾਹਿਬ, ਉਹ ਤੁਹਾਡੇ ਦਿਮਾਗ 'ਚ ਘਰ ਕਰ ਜਾਂਦੀ ਹੈ।
ਹਾਂਜੀ ਹਾਂਜੀ,
ਇਹ ਉੱਚੀ ਉੱਚੀ ਕਾਲੇ ਪੈ ਪੈ ਕੇ ਬੜੇ ਸ਼ੈਤਾਨ ਲੋਕ ਸਾਰਾ ਦਿਨ ਤਿਆਰੀ ਕਰਕੇ ਸੋਹਣੇ ਸ਼ਬਦ ਲੱਭ ਕੇ ਲਿਆਉਂਦੇ ਆ ਕਿ ਲੋਕਾਂ ਦੇ ਦਿਮਾਗ ਦੇ ਵਿੱਚ ਉਹ ਘਰ ਕਰ ਜਾਣ, ਤੇ ਉਹਦਾ ਅਸੀਂ ਉਪਾਅ ਕਰੀਏ। ਫਿਰ ਬੈਠੇ ਅੰਦਰ ਕੈਸ਼ ਡਾਲਰ ਲੈਂਦੇ ਜੀ, ਚੈੱਕ ਨਾਲ ਵੀ ਨਹੀਂ ਲੈਂਦੇ ਪੈਸੇ,
ਹੈਨਾ।
ਤੇ ਉਹ ਬੜੇ ਸ਼ੈਤਾਨ ਲੋਕ ਆ, ਉਹ ਕੋਈ ਆਮ ਭੋਲੇ ਭਾਲੇ ਲੋਕ ਨਹੀਂ ਗੇ, ਉਹ ਸਾਡੇ ਵਰਗੇ ਕੰਮ ਕਰਨ ਵਾਲੇ ਬੰਦਿਆਂ ਨੂੰ ਵੀ ਕਈ ਵਾਰੀ ਡੋਜ ਦੇ ਜਾਂਦੇ ਆ, ਕਿਉਂਕਿ ਸਾਡੀ ਉਹ ਸਟੱਡੀ ਨਹੀਂ ਹੁੰਦੀ, ਉਸ 'ਤੇ ਅਸੀਂ ਤਿਆਰ ਨਹੀਂ ਹੋਈਦਾ, ਤਾਂ ਇਹ ਤਿਆਰ ਹੋ ਕੇ ਲੋਕਾਂ ਨੂੰ ਆਪਣੇ ਜਾਲ 'ਚ ਫਸਾਉਂਦੇ ਆ। ਤੁਸੀਂ ਚੰਗਾ ਕੰਮ ਕਰ ਰਹੇ ਹੋ ਕਿ ਲੋਕਾਂ ਨੂੰ ਜਾਗਰੂਕ ਕਰਨਾ, ਵੀ ਬਰਾੜ ਸਾਹਿਬ ਇੱਕ ਜਾਗਰੂਕ ਰੂਹ ਦੀ ਜਾਂ ਸਿੱਖੇ ਹੋਏ ਬੰਦੇ ਦਾ ਫਰਜ਼ ਹੈਗਾ। ਆਪਾਂ ਆਪਣੇ ਕੰਮਾਂ ਕਾਰਾਂ 'ਚ ਰੋਟੀ ਪਾਣੀ ਬਣਾਉਂਦੇ ਹਾਂ, ਮਿਹਨਤ ਕਰਦੇ ਹਾਂ ਠੀਕ ਆ, ਪਰ ਨਾਲ ਦੀ ਨਾਲ ਇਹ ਕਰਨਾ ਵੀ ਮੈਂ ਕਹਿੰਦਾ ਤੁਸੀਂ ਚੰਗਾ ਕਰ ਰਹੇ ਹੋ, ਸ਼ਾਬਾਸ਼ ਆ, ਜਿਹੜਾ ਵੀ ਆਪੋ ਆਪਣੇ ਫੀਲਡ 'ਚ ਜਿੱਥੇ ਕਿਤੇ ਵੀ ਕਿਸੇ ਨੂੰ ਕਰੈਕਟ ਕਰ ਸਕਦਾ ਜੀ
ਜ਼ਰੂਰ। ਮਿਹਰਬਾਨੀ ਗੱਲ ਸਾਹਿਬ, ਤੁਸੀਂ ਬੜੀ ਡਿਟੇਲ ਦੇ ਵਿੱਚ ਇਹ ਗੱਲ ਦੱਸੀ ਆ, ਧੰਨਵਾਦ ਤੁਹਾਡਾ ਬਹੁਤ ਬਹੁਤ। ਮੈਂ ਦੋਸਤੋ ਇੱਕ ਦਿਨ ਮੈਂ ਗੱਲ ਕਰਕੇ ਗਿਆ ਸੀ, ਮੇਰੀ ਗੱਲ ਉਹਨੂੰ ਧਾਰਮਿਕ ਪੱਖ ਤੋਂ ਨਾ ਤੁਸੀਂ ਲੈ, ਮੈਂ ਇੱਕ ਦਿਨ ਵੈਸੇ ਗੱਲ ਕੀਤੀ ਸੀ ਬਈ ਸਾਡੀ ਜਿਹੜੀ ਭਾਸ਼ਾ ਨਾ, ਜਦੋਂ ਤੋਂ ਪੰਜਾਬ ਦੇ ਵਿੱਚ ਬਾਬਾ ਫਰੀਦ ਦੇ ਵੇਲੇ ਤੋਂ ਜਦੋਂ ਤੋਂ ਭਗਤੀ ਲਹਿਰ ਉੱਠੀ ਆ, ਭਗਤ ਕਬੀਰ ਨੇ ਤਾਂ ਖੈਰ ਲੌਜਿਕ ਦੇ ਨਾਲ ਇੰਨੀਆਂ ਗੱਲਾਂ ਕਰ ਕਰਕੇ ਤੇ ਉਹਨੂੰ ਪੋਇਮਸ ਦੇ ਰਾਹੀਂ ਜੋੜ ਕੇ ਸ਼ਲੋਕਾਂ ਦੇ ਵਿੱਚ ਜੋੜ ਕੇ ਦੱਸੀਆਂ ਵੀ ਉਹ ਲੋਕਾਂ ਦੇ ਮਨਾਂ ਦਾ ਹਿੱਸਾ ਬਣੀਆਂ ਹੋਈਆਂ, ਪਰ ਸਾਡੇ ਲੋਕ ਪਰਵਾਹ ਨਹੀਂ ਕਰਦੇ। ਜਿਹੜੀ ਫਾਰਸੀ ਭਾਸ਼ਾ ਸੀ ਨਾ ਉਸ ਵੇਲੇ ਉਹ ਰਾਜ ਕਰ ਰਹੇ ਲੋਕਾਂ ਦੀ ਭਾਸ਼ਾ ਸੀ, ਜਿਹੜੀ ਸੰਸਕ੍ਰਿਤ ਭਾਸ਼ਾ ਸੀ ਉਹ ਭਾਸ਼ਾ ਉਹਨਾਂ ਲੋਕਾਂ ਦੀ ਸੀ ਜਿਹੜੇ ਆਪਦੇ ਆਪ ਨੂੰ ਬੜੇ ਸਾਫ਼ ਸੁਥਰੇ ਰੱਬ ਦੇ ਨੇੜੇ ਗਿਣਦੇ ਹੁੰਦੇ ਸੀ। ਪੰਜਾਬੀ ਭਾਸ਼ਾ ਉਸ ਵੇਲੇ ਪ੍ਰਫੁੱਲਤ ਹੋਈ ਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਜਿੰਨਾ ਵੀ ਕੁਛ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਗੁਰੂ ਸਾਹਿਬ ਨੇ ਜਾਂ ਪੁਰਾਣੇ ਭਗਤਾਂ ਦੇ ਜਿਵੇਂ ਭਗਤ ਕਬੀਰ ਬਾਬਾ ਨਾਮਦੇਵ ਇਹਨਾਂ ਦੀ ਗੱਲ ਕੀਤੀ ਆ, ਉਹਨਾਂ ਨੇ ਉਹ ਗੱਲਾਂ ਲਿਖੀਆਂ ਜਿਹੜੀਆਂ ਆਮ ਬੋਲਚਾਲ ਦੀ ਭਾਸ਼ਾ 'ਚ ਲੋਕਾਂ ਦੇ ਸਮਝ ਆਉਣ ਵਾਲੀਆਂ ਨੇ। ਹੁਣ ਗੱਲ ਇਹ ਆ, ਹੈਰਾਨੀ ਇੱਥੇ ਹੁੰਦੀ ਆ, ਲੋਕ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਵੀ ਟੇਕੀ ਜਾਂਦੇ ਆ, ਗੁਰਦੁਆਰੇ ਨੂੰ ਵੀ ਜਦੋਂ ਜਾਂਦੇ ਆ ਬੱਸ 'ਚ ਬੈਠੇ ਬੈਠੇ ਸਿਰ ਝੁਕਾ ਕੇ ਜਾਂਦੇ ਆ, ਪਰ ਜਿਹੜਾ ਕੁਛ ਉਹਦੇ ਵਿੱਚ ਲਿਖਿਆ ਹੋਇਆ ਉਹਨੂੰ ਅਮਲੀ ਰੂਪ ਦੇ ਵਿੱਚ ਲਾਗੂ ਨਹੀਂ ਕਰਦੇ। ਖਾਸ ਕਰਕੇ ਜੇ ਵਹਿਮਾਂ ਭਰਮਾਂ ਦੇ ਖਿਲਾਫ ਵੀ ਉਹਦੇ 'ਚ ਗੱਲਾਂ ਕੀਤੀਆਂ ਜਾਂ ਉਹਦੇ 'ਚ ਬਨਾਰਸੀ ਠੱਗਾਂ ਦੇ ਖਿਲਾਫ ਗੱਲਾਂ ਕੀਤੀਆਂ, ਉਹ ਗੱਲਾਂ ਰਟਨ ਮੰਤਰ ਕਰੀ ਜਾਂਦੇ ਆ, ਪਰ ਖੁਦ ਬਨਾਰਸੀ ਠੱਗਾਂ ਦੇ ਜਾ ਕੇ ਉਹ ਪੈਰਾਂ ਦੇ ਵਿੱਚ ਲਿਟਦੇ ਆ। ਮੈਂ ਆਪ ਦੇਖਿਆ ਜੀ, ਆਪ ਦੇਖਿਆ ਸਿੱਖੀ ਸਰੂਪ ਵਾਲੇ ਲੋਕ ਉਹ ਕਹਿੰਦੇ ਤਾਂ ਜੀ ਅਸੀਂ ਕਿਸੇ ਵਹਿਮਾਂ ਭਰਮ ਨੂੰ ਨਹੀਂ ਮੰਨਦੇ, ਪਰ ਥਾਂ ਥਾਂ ਤੇ ਭਟਕਦੇ ਉਹ ਵੀ ਫਿਰਦੇ ਨੇ। ਸਾਡੇ ਇੱਥੇ ਦੋਸਤ ਨੇ ਜੀ ਰੀਅਲ ਸਟੇਟ ਵਾਲੇ, ਕਿਉਂਕਿ ਹੁਣ ਗਿੱਲ ਸਾਹਿਬ ਵੀ ਰੀਅਲ ਸਟੇਟ ਦੀ ਗੱਲ ਕਰਕੇ ਗਏ ਨੇ, ਉਹ ਸਰਦਾਰ ਨੇ ਮੇਰੇ ਦੋਸਤ, ਕਿਤੇ ਕਿਤੇ ਸਾਡੀ ਗੱਲ ਹੁੰਦੀ ਹੈ ਸ਼ਾਇਦ ਸੁਣਦੇ ਵੀ ਹੋਣਗੇ, ਉਹਨਾਂ ਨੇ 9 ਘਰ ਲਏ ਨੇ ਤੇ ਜੇ 9 ਹੀ ਉਹਨਾਂ ਨੇ ਸ਼ੇਰ ਮੁਖੇ ਲਏ ਨੇ ਅੱਜ ਤੱਕ, ਕੋਈ ਮੇਰਾ ਖਿਆਲ 35 ਸਾਲ ਦੇ ਵਕਫੇ ਦੇ ਵਿੱਚ ਉਹਨਾਂ ਨੇ ਹੁਣ ਵੀ ਮੈਨੂੰ ਦੱਸਦੇ ਜਿਹੜੇ ਘਰ ਦੇ ਵਿੱਚ ਆ, ਮੈਂ ਕਹਿੰਦੇ ਇਹ ਇਹਦਾ ਜਿਹੜਾ ਫਰੰਟ ਆ ਉਹ ਭੀੜਾ ਤੇ ਮਤਲਬ ਬੈਕ ਇਹਦੀ ਜਿਹੜੀ ਹੈਗੀ ਆ ਉਹ ਵਾਈਡ ਹੈਗੀ ਆ, ਕਹਿੰਦੇ ਇਹਨੂੰ ਮਾੜਾ ਗਿਣਿਆ ਜਾਂਦਾ, ਇਹਨੂੰ ਗਊਮੁਖਾ ਗਿਣਿਆ ਜਾਂਦਾ, ਤੇ ਉਹ ਕਹਿੰਦੇ ਅਜੇ ਵੀ ਮੈਂ ਇਹ ਘਰ ਕਹਿੰਦੇ ਜਿਹੜਾ ਲਿਆ ਸੀ 7-8 ਸਾਲ ਪਹਿਲਾਂ ਇਹ ਤਕਰੀਬਨ ਦੁੱਗਣੇ ਤੋਂ ਤੇ 2.5 ਗੁਣਾ ਪ੍ਰਾਈਸ ਤੇ ਹੋ ਗਿਆ। ਹੋ ਸਕਦਾ ਕਿਤੇ ਨਾ ਕਿਤੇ ਉਹ ਲਾਈਨ ਤੇ ਵੀ ਆ ਜਾਣ। ਖੈਰ ਸਾਡੇ ਨਾਲ ਕਾਫੀ ਸਾਰੇ ਕਾਲਰ ਨੇ ਜੀ, ਸ਼ੇਵਿੰਦਰ ਵੀ ਨਾਲ ਨੇ ਸਾਡੇ, ਪਰ ਪਹਿਲਾਂ ਕਾਲਜ 1x1 ਲੈ ਲਈ, ਆਪਾਂ ਫਿਰ ਸ਼ੇਵਿੰਦਰ ਨਾਲ ਗੱਲ ਕਰਾਂਗੇ। ਹਾਂਜੀ ਵੀਰ ਜੀ, ਦੇਖਾ ਸਵਾਗਤ ਤੁਹਾਡਾ, ਕੀ ਕਹਿਣਾ ਚਾਹੁੰਦੇ ਹੋ? ਕਾਲ ਤੇ ਚੱਲੀ, ਹਾਂਜੀ ਆਨ ਦਾ ਏਅਰ ਹੋ ਤੁਸੀਂ? ਹੈਲੋ
ਹੈਲੋ,
ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ।
ਹੈਲੋ ਬ੍ਰਾਂਡ ਸਾਹਿਬ,
ਹਾਂਜੀ ਬੋਲੋ ਜੀ, ਬੋਲੋ ਤੁਸੀਂ ਆਨ ਦਾ ਏਅਰ ਹੋ।
ਹਾਂ ਬ੍ਰਾਂਡ ਸਾਹਿਬ, ਹਰਪ੍ਰੀਤ ਸਿੰਘ ਢਿੱਲੋਂ ਬੋਲਦਾ, ਕਿਉਂਕਿ ਪ੍ਰੋਬਲਮ ਬਹਿ ਕੇ ਆਉਂਦੀ ਆ, ਸਾਰੇ ਕਾਲਰਾਂ ਨੂੰ ਪ੍ਰੋਬਲਮ ਆਉਂਦੀ ਵੀ ਤੁਹਾਡੀ ਜਿਹੜੀ ਪਹਿਲਾਂ ਫੋਨ ਜਦੋਂ ਆਨ ਏਅਰ ਜਾਂਦਾ ਹੁੰਦਾ ਸੀ ਨਾ, ਉਦੋਂ ਇੱਕ ਸੀਟੀ ਦੀ ਆਵਾਜ਼ ਆਉਂਦੀ ਹੁੰਦੀ ਸੀ, ਉਹਦੇ ਨਾਲ ਪਤਾ ਲੱਗ ਜਾਂਦਾ ਸੀ ਵੀ ਮੇਰੀ ਕਾਲ ਆਨ ਏਅਰ ਚਲੀ ਗਈ, ਤੇ ਬਹੁਤੇ ਕਾਲਰ ਇਸ ਕਰਕੇ ਕਨਫਿਊਜ਼ਨ ਚ ਰਹਿੰਦੇ ਆ, ਹੁਣ ਪਤਾ ਨਹੀਂ ਲੱਗਦਾ ਹੈਗਾ। ਠੀਕ ਆ ਨਾ, ਵੀ
ਚਲੋ ਹੁਣ ਆਪਾਂ ਕੋਈ ਨਹੀਂ, ਹਾਂ ਨਵਾਂ ਸਟੂਡੀਓ ਬਣ ਜਾਣਾ, ਉਦੋਂ ਫਿਰ ਆਪਾਂ ਦੇਖ ਲਾਂਗੇ। ਹਾਂਜੀ
ਹਾਂਜੀ ਬ੍ਰਾਂਡ ਸਾਹਿਬ, ਟੌਪਿਕ ਤੁਸੀਂ ਬਹੁਤ ਵਧੀਆ ਲੈ ਕੇ ਆਏ ਹੋ, ਮੰਗਲਵਾਰ ਨੂੰ ਵੀ ਮੈਂ ਤੁਹਾਡਾ ਪ੍ਰੋਗਰਾਮ ਸੁਣਿਆ ਸੀਗਾ ਤੇ ਬਾਕੀ ਕਾਬਲੇ ਤਾਰੀਫ ਸੀਗਾ, ਤੇ ਮੈਨੂੰ ਮੈਂ ਇਹ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਵੀ ਵਸਤੂ ਸ਼ਾਸਤਰ ਹੋ ਗਿਆ, ਜੋਤਿਸ਼ ਵਿਦਿਆ ਹੋ ਗਈ, ਤੇ ਇਹਦੇ ਵਿੱਚ ਜੇ ਹੁਣ ਘੱਟ ਪੜ੍ਹੇ ਲਿਖੇ ਲੋਕ ਇਹਦਾ ਸ਼ਿਕਾਰ ਹੋਣ ਤਾਂ ਆਪਾਂ ਇਹ ਚੀਜ਼ ਕਹਿ ਸਕਦੇ ਹਾਂ ਵੀ ਜੀ ਲੋਕ ਹੁਣ ਪੜ੍ਹੇ ਲਿਖੇ ਲੋਕ ਜਿਹੜੇ ਵੈਲ ਐਜੂਕੇਟਡ ਆ ਗਏ, ਠੀਕ ਆ, ਖਾਸ ਕਰਕੇ ਜਿਹਨਾਂ ਦਾ ਸਾਇੰਸ ਨਾਲ ਵੀ ਵਾਹ ਆ, ਸਾਇੰਸ ਵੀ ਪੜ੍ਹੇ ਲਿਖੇ ਹੋਏ ਕੁਛ ਪ੍ਰੋਫੈਸਰ ਆ, ਜਿਵੇਂ ਤੁਸੀਂ ਉਹਦੇ ਗੱਲ ਸੁਣਾਈ ਸੀਗੀ ਆਪਦੇ ਇਲੈਕਟ੍ਰੋਨਿਕ ਵਾਲੇ ਪ੍ਰੋਫੈਸਰ ਸਾਹਿਬ, ਜਦੋਂ ਪੜ੍ਹੇ ਲਿਖੇ ਲੋਕ ਵੀ ਅੰਧ ਵਿਸ਼ਵਾਸ ਦੇ ਵਿੱਚ ਜਾਂਦੇ ਆ ਗੇ, ਤੇ ਫਿਰ ਇਹਨੂੰ ਕਿਵੇਂ ਰੋਕ ਸਕਦੇ ਆ ਜੀ? ਮੈਨੂੰ ਤਾਂ ਇਹ ਸਮਝ ਨੀ, ਮੇਰੀ ਤਾਂ ਸਮਝ ਤੋਂ ਬਾਹਰ ਦੀ ਗੱਲ ਆ ਬ੍ਰਾਂਡ ਸਾਹਿਬ, ਵੀ ਅਵੇਅਰਨੈਸ ਬੰਦੇ ਨੂੰ ਪਤਾ ਕਿ ਲੋਕਾਂ ਨੂੰ ਪਤਾ ਵੀ ਇਹਦੇ 'ਚ ਹੈ ਕੁਛ ਨੀ ਹੈਗਾ, ਆਮ ਲੋਕ ਇਹ ਚੀਜ਼ ਨੂੰ ਮੰਨਦੇ ਆਗੇ ਵੀ ਸਭ ਇਹ ਜਿਹੜਾ ਅੰਧ ਵਿਸ਼ਵਾਸ ਹੈਗਾ, ਫਿਰ ਮੰਨੀ ਉਹਨੂੰ ਫੇਰ ਜਾਂਦੇ ਆ ਜੀ, ਫੇਰ ਉਹੀ ਕੁਛ ਕਰੀ ਜਾਂਦੇ ਆ ਜੀ, ਠੀਕ ਆ ਨਾ, ਉਹੀ ਆਰਤੀ ਕਰੀ ਜਾਂਦੇ ਹੈਗੇ, ਤੇ ਉਹੀ ਤੁਸੀਂ ਦੇਖੋ ਵੀ ਅੰਧ ਵਿਸ਼ਵਾਸ ਪਤਾ ਹੋਣ ਦੇ ਬਾਵਜੂਦ ਵੀ ਉਹ ਘੇਰੇ ਤੋਂ ਬਾਹਰ ਨੀ ਨਿਕਲਦੇ ਹੈਗੇ, ਤੇ ਮੈਨੂੰ ਤਾਂ ਇਹ ਨੀ ਪਤਾ ਵੀ ਲੋਕਾਂ ਨੂੰ ਇਹਨੂੰ ਕਿਵੇਂ ਸਮਝਾਈਏ ਜੀ, ਕਿਵੇਂ ਲੋਕਾਂ ਨੂੰ ਦੱਸੀਏ, ਬਸ ਇਹ ਨੀ ਮੈਨੂੰ ਪਤਾ ਲੱਗਦਾ ਹੈਗਾ, ਤੁਸੀਂ ਦੱਸੋ ਇਹ ਇੰਨੇ ਸਾਲਾਂ ਦਾ ਤਰਕਸ਼ੀਲ ਸੁਸਾਇਟੀ ਦੇਖੋ ਆਪਦੀ ਬੜੀ ਪ੍ਰੋਬਲਮਾਂ ਵੀ ਸੋਲਵ ਕੀਤੀਆਂ ਲੋਕਾਂ ਦੀਆਂ, ਪਤਾ ਵੀ ਲੱਗ ਗਿਆ ਲੋਕਾਂ ਨੂੰ ਵੀ ਬਾਬਿਆਂ ਪੱਲੇ ਕੱਖ ਨੀ ਹੈਗਾ, ਤੇ ਜਾਣੋ ਫੇਰ ਨੀ ਹਟਦੇ ਜੀ।
ਬਿਲਕੁਲ ਬਿਲਕੁਲ ਨਹੀਂ ਜੀ, ਫਰਕ ਤਾਂ ਪੈਂਦਾ। ਚਲੋ ਗੱਲ ਇਹ ਆ ਜੀ, ਐਜੂਕੇਸ਼ਨ ਸਾਡੀ ਹੈ ਹੀ ਉਹੋ ਜੀ। ਮੈਂ ਇੱਕ ਦਿਨ ਐਜੂਕੇਸ਼ਨ ਦੇ ਉੱਤੇ ਕਵਿਤਾ ਸੁਣਾਈ ਸੀ, ਬੜੀ ਡਿਟੇਲ ਦੇ ਵਿੱਚ, ਮਹਿੰਦਰਪਾਲ ਭੱਠਰ ਦੀ ਲਿਖੀ ਹੋਈ ਕਵਿਤਾ ਸੀ, ਫਿਰ ਕਿਸੇ ਨੂੰ ਸੁਣਾ ਦਾਂਗੇ। ਪਰ ਗੱਲ ਇਹ ਆ ਜੀ, ਉਹ ਸਹੀ ਐਜੂਕੇਸ਼ਨ ਜਿਹੜੀ ਹੈਗੀ, ਜਿਹੜੀ ਐਜੂਕੇਸ਼ਨ ਅਸੀਂ ਲਈ ਆ ਸਾਡੇ ਦੇਸ਼ ਦੇ ਵਿੱਚ, ਉਹ ਐਜੂਕੇਸ਼ਨ ਐਜੂਕੇਸ਼ਨ ਨਹੀਂ ਸੀ। ਗੱਲ ਫਿਰ ਮੁੜ ਕੁੜ ਕੇ ਉੱਥੇ ਚਲੀ ਜਾਂਦੀ ਆ ਵੀ 47 ਤੋਂ ਬਾਅਦ ਜਿਹੜੀ ਸਤਾ ਤਬਦੀਲੀ ਹੋਈ, ਉਸ ਤੋਂ ਬਾਅਦ ਸਾਨੂੰ ਬੇਵਕੂਫ ਬਣਾ ਕੇ ਰੱਖਿਆ ਗਿਆ ਵੀ ਇਹਨਾਂ ਨੂੰ ਅਕਲ ਨਾ ਆ ਜੇ, ਸਿਆਣੇ ਨਾ ਬਣ ਜਾਣ, ਕਿਉਂਕਿ ਸਿਆਣੇ ਬਣ ਜਾਣਗੇ, ਅਕਲ ਆਜੂ, ਗਿਆਨ ਦੇ ਨੇੜੇ ਤੇੜੇ ਹੋਣਗੇ, ਚੰਗੀ ਗੱਲ ਸੁਣਨਗੇ, ਚੰਗੀ ਕਰਨਗੇ, ਆਪਣੀ ਜ਼ਿੰਦਗੀ ਨੂੰ ਬਦਲਣ ਲਈ ਤੁਰਨਗੇ, ਤੇ ਫਿਰ ਜਿਹੜੇ ਹਾਕਮ ਗੱਦੀਆਂ ਤੇ ਬੈਠੇ ਆ ਉਹਨਾਂ ਨੂੰ ਖਤਰਾ ਪੈਦਾ ਹੋ ਜਾਣਾ। ਇਸ ਕਰਕੇ ਉਹਨਾਂ ਨੇ ਬੇਵਕੂਫ ਬਣਾ ਕੇ ਰੱਖਿਆ, ਗਧਿਆਂ ਵਾਂਗੂ ਹੱਕ ਦੇ ਰਹੇ ਸਾਨੂੰ, ਸਾਡੀ ਸੋਚ ਆ ਜਿਹੜੀ ਵਿਕਸਿਤ ਨਹੀਂ ਹੋਣ ਦਿੱਤੀ। ਇਸ ਕਰਕੇ ਅਸੀਂ ਵਹਿਮਾਂ ਭਰਮਾਂ ਵੱਲ ਜਾਂ ਗੁਲਾਮ ਮਾਨਸਿਕਤਾ ਵੱਲ ਸਾਡਾ ਖਿਆਲ ਆ ਜਿਹੜਾ ਜ਼ਿਆਦਾ, ਇੰਡੀਪੈਂਡੈਂਟ ਪਰਸਨੈਲਿਟੀ ਸਾਡੀ ਡਿਵੈਲਪ ਹੀ ਨਹੀਂ ਹੋਣ ਦਿੱਤੀ ਜਾਂਦੀ। ਸਾਡੀ ਪੜ੍ਹਾਈ ਲਿਖਾਈ ਹੈਗੀ ਉਹੋ ਜੀ, ਲਾਰਡ ਮਕਾਲੇ ਦਾ ਬਣਾਇਆ ਹੋਇਆ ਸਿਸਟਮ ਆ, 250 ਸਾਲ ਪੁਰਾਣਾ, ਉਹੀ ਚੱਲੀ ਜਾਂਦਾ। ਤੇ ਅਸੀਂ ਸਾਡੇ ਚੋਂ ਬਹੁਤੇ ਪੜ੍ਹ ਕੇ ਉਹੀ ਆਏ ਆ ਨਾ, ਇੱਥੋਂ ਦੇ ਬੱਚੇ ਨਹੀਂ ਉਵੇਂ ਮੰਨਦੇ, ਕਿਉਂਕਿ ਇੱਥੋਂ ਜਿਹੜੀ ਉਹ ਸੱਚੀ ਮੁੱਚੀ ਜਿਹੜਾ ਤੀਸਰਾ ਨੇਤਰ ਆ ਉਹ ਖੋਲਦੀ ਆ। ਸਾਡੇ ਜਿਹੜੀ ਪੜ੍ਹਾਈ ਕੀਤੀ ਆ ਉਹਨੇ ਤੀਸਰਾ ਨੇਤਰ ਤਾਂ ਕੀ ਖੋਲਣਾ ਸੀ, ਆਹ ਜਿਹੜੇ ਦੋ ਅੱਖਾਂ ਇਹਨਾਂ ਨੂੰ ਵੀ ਐਨਕਾਂ ਦੇ ਮੋਟੇ ਸ਼ੀਸ਼ਿਆਂ ਦੇ ਪਿੱਛੇ ਉਹ ਲੁਕੋ ਦਿੰਦੀਆਂ, ਤੇ ਦਿਮਾਗ ਆ ਜਿਹੜਾ ਸਾਡਾ ਹੋ ਜਾਂਦਾ ਖਰਾਬ, ਐਜੂਕੇਸ਼ਨ ਲੈ ਕੇ ਸਾਡੇ ਵਿੱਚ ਆ ਜਾਂਦਾ ਹੰਕਾਰ, ਅਸੀਂ ਬੰਦੇ ਨੂੰ ਬੰਦਾ ਨਹੀਂ ਸਮਝਦੇ। ਅਸੀਂ ਇਹ ਨਹੀਂ ਵੇਖਦੇ ਵੀ ਜਿਹੜੇ ਬੰਦੇ ਕੋਲ ਵਿਚਾਰ ਕੋਲ ਸਾਧਨ ਨਹੀਂ ਸੀ, ਜਿਹੜਾ ਕੁਛ ਪੜ੍ਹ ਲਿਖ ਨਹੀਂ ਸਕਿਆ, ਅਸੀਂ ਜੇ ਪੜ੍ਹੇ ਲਿਖਿਆ ਤਾਂ ਅਸੀਂ ਉਹਦੀ ਮਾੜੀ ਮੋਟੀ ਮਦਦ ਕਰੀਏ। ਉਲਟਾ ਅਸੀਂ ਕਰਦੇ ਕੀ, ਅਸੀਂ ਕਹਿੰਦੇ ਜੀ ਅਸੀਂ ਪੜ੍ਹੇ ਲਿਖੇ ਹਾਂ, ਅਸੀਂ ਫਿਰ ਉਹਦੀ ਲੁਪਰੀ ਲਾਈਏ, ਅਸੀਂ ਛਿੱਲ ਲਾਈਏ ਚੰਗੀ ਤਰ੍ਹਾਂ, ਅਸੀਂ ਪੈਸੇ ਬਣਾਈਏ, ਮਾਇਆ ਕਮਾਈਏ, ਮਤਲਬ ਇਹ ਹਾਲ ਆ ਜੀ, ਇਹ ਸੱਚਾਈ ਆ ਤੁਹਾਡੀ ਤੁਹਾਡੀਆਂ ਗੱਲਾਂ ਚ। ਅਗਲੀ ਕਾਲ ਤੇ ਚੱਲਦੇ ਹਾਂ ਜੀ, ਨਿੱਘਾ ਸਵਾਗਤ ਤੁਹਾਡਾ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਹਾਂਜੀ ਹਾਂਜੀ ਬੋਲੋ ਤੁਸੀਂ।
ਹੈਲੋ, ਸਤਿ ਸ਼੍ਰੀ ਅਕਾਲ ਜੀ, ਮੇਰੀ ਵਾਰੀ।
ਹਾਂਜੀ ਹਾਂਜੀ ਬਿਲਕੁਲ, ਤੁਹਾਡੀ ਵਾਰੀ ਆ।
ਹਾਂਜੀ ਵੀਰ ਜੀ, ਮੈਂ ਉਹ ਜਿਹੜੇ ਵੀਰ ਜੀ ਹੁਣੇ ਕਹਿ ਗਏ ਨਾ ਸਾਊਥ ਫੇਸਿੰਗ, ਮੈਂ ਉਹਦੇ ਚ ਐਡ ਕਰਨਾ ਵੀ ਸਾਊਥ ਫੇਸਿੰਗ ਕਰਤਾ ਸਭ ਤੋਂ ਵਧੀਆ ਵਿੰਟਰ ਵਿੱਚ, ਅੱਧੇ ਟਾਈਮ ਤੁਹਾਨੂੰ ਸਨੋ ਨੀ ਸਾਫ਼ ਕਰਨੀ ਪੈਂਦੀ, ਉਹ ਤੁਹਾਡੀ ਸਨੋ ਆਪੇ ਖੁਰ ਜਾਂਦੀ, ਜਿੰਨੀ ਮਰਜ਼ੀ ਠੰਡ ਹੋਵੇ ਜਦੋਂ ਧੁੱਪ ਪੈਂਦੀ ਆ ਜੀ।
ਕਿਆ ਬਾਤ ਹੈ, ਦੇਖਿਆ ਨਵੀਆਂ ਤੋਂ ਨਵੀਆਂ ਦਲੀਲਾਂ ਆਉਂਦੀਆਂ ਸਾਡੇ ਸਰੋਤੇ ਆ ਜਿਹੜੇ,
ਬਿਲਕੁਲ ਨੌਰਥ ਫੇਸਿੰਗ ਸੀ ਸਾਡੇ ਸਾਹਮਣੇ, ਠੀਕ ਹੈ, ਸਾਊਥ ਫੇਸਿੰਗ ਉਹ, ਮੈਂ ਹਮੇਸ਼ਾ ਸੋਚਦਾ ਜੀ ਉਹਨਾਂ ਦਾ ਡਰਾਈਵ ਉਦਾਂ ਹੀ ਖੁਰ ਜਾਂਦਾ ਜੀ, ਮੈਨੂੰ ਹਮੇਸ਼ਾ ਸਾਫ਼ ਕਰਨਾ ਪੈਂਦਾ ਜੀ, ਹਮੇਸ਼ਾ ਛਾਂ ਰਹਿੰਦੀ ਆ ਨੌਰਥ ਫੇਸਿੰਗ ਵਿੱਚ ਸਿਆਲਾਂ ਵਿੱਚ।
ਬਿਲਕੁਲ, ਧੰਨਵਾਦ ਧੰਨਵਾਦ। ਮੈਂ ਨਾ ਆਪਣੀ ਗੱਲ ਇੱਕ ਹੋਰ ਰਿਪੀਟ ਕਰ ਦਿੰਦਾ, ਜਿਹੜੇ ਕਹਿੰਦੇ ਸੀ ਨਾ ਘਰ, ਜਿਹੜੇ ਕਹਿੰਦੇ ਸੀ ਸੂਰਜ ਦੇਵਤਾ ਦਰਸ਼ਨ ਦਿੰਦਾ, ਮੈਂ ਇਹ ਗੱਲ ਬੜੇ ਦਾਅਵੇ ਨਾਲ ਕਹਿੰਦਾ ਵੀ ਤੁਸੀਂ ਇੰਡੀਆ 'ਚ ਕਿਸੇ ਬਜ਼ੁਰਗ ਤੋਂ ਪੁੱਛੋ, ਹਵਾ ਜਿਹੜੀ ਕਿੱਧਰੋਂ ਚੱਲਦੀ, ਇੱਕ ਤਾਂ ਪੂਰੇ ਦੀ ਹਵਾ ਹੁੰਦੀ ਆ, ਉਹ ਪੂਰਬੰਨੀ ਆਉਂਦੀ ਆ, ਇੱਕ ਪੱਛੋਂ ਕਹਿੰਦੇ ਉੱਤਰ ਪੱਛਮੰਨੀ ਹੁੰਦੀ ਆ, ਜਿਨ੍ਹਾਂ ਦੇ ਮੂੰਹ ਫੇਸ ਕਰਦੇ ਆ ਨਾ ਪੂਰਬੰਨੀ, ਉਹ ਪੂਰੇ ਦੀ ਜਦੋਂ ਹਵਾ ਚੱਲਦੀ, ਇੱਕ ਤਾਂ ਠੰਡੀ ਹੁੰਦੀ ਆ, ਇੱਕ ਜਦੋਂ ਹਨੇਰੀ ਚੱਲਦੀ ਆ, ਕਿਉਂਕਿ ਉਧਰੋਂ ਚੱਲਦੀ ਆ, ਉਹ ਮਿੱਟੀ ਘੱਟਾ ਲੈ ਕੇ ਆਉਂਦੀ ਆ, ਉਹ ਲੇਡੀਜ਼ ਸਾਰਾ ਦਿਨ ਘਰ ਸਾਫ਼ ਕਰਨ 'ਤੇ ਹੀ ਰਹਿੰਦੀਆਂ ਸੀ, ਬੰਦੇ ਤਾਂ ਆਰਾਮ ਨਾਲ ਬੈਠੇ ਤਾਸ਼ ਖੇਡਦੇ ਹੁੰਦੇ ਸੀ, ਜਾਂ ਕੰਮਾਂ ਕਰਨ ਤੋਂ ਵਿਹਲੇ ਹੋ ਕੇ ਅਤੇ ਦਰੱਖਤਾਂ ਥੱਲੇ ਸੌਂਦੇ ਹੁੰਦੇ ਸੀ, ਲੇਡੀਜ਼ ਨੂੰ ਮੁਕਾਬਲੇ ਜ਼ਿਆਦਾ ਕੰਮ ਕਰਨਾ ਪੈਂਦਾ, ਘਰ ਉਹ ਗੰਦੇ ਰਹਿੰਦੇ ਨੇ, ਕਿਸੇ ਵੀ ਦਲੀਲ ਮੁਤਾਬਕ ਇਹ ਗੱਲ ਠੀਕ ਨਹੀਂ ਬਣਦੀ ਵੀ ਪੂਰਬ ਨੂੰ ਫੇਸ ਕਰਦਾ ਘਰ ਆ ਜਿਹੜਾ ਠੀਕ। ਹੁਣ ਨਾਲੇ ਕੈਨੇਡਾ ਪਹੁੰਚ ਗਏ, ਗਿੱਲ ਸਾਹਿਬ ਕਿੰਨੀ ਵਧੀਆ ਉਦਾਹਰਨ ਦੇ ਕੇ ਗਏ ਵੀ ਅਸੀਂ ਉੱਤਰੀ ਹੈਮੀਸਫੀਅਰ 'ਚ ਆ, ਨੌਰਦਰਨ ਹੈਮੀਸਫੀਅਰ ਦੇ ਵਿੱਚ ਆ ਅਸੀਂ, ਸਾਡੇ ਜਿਹੜੇ ਧੁੱਪ ਆ ਪੂਰਬੰਨੀਓ ਨਿਕਲ ਕੇ ਸੂਰਜ ਸਾਊਥ ਵੱਲ ਦੀ ਹੁੰਦਾ ਹੋਇਆ ਤਾਂ ਪੱਛਮੰਨੀ ਜਾਂਦਾ, ਧਰਤੀ ਉਸ ਤਰੀਕੇ ਨਾਲ ਘੁੰਮਦੀ ਆ ਵੀ ਸਾਨੂੰ ਐਂ ਲੱਗਦਾ। ਇਸ ਕਰਕੇ ਤਾਂ ਗੱਲਾਂ ਹੀ ਬੇੜਾ ਵਹਾ ਚੁੱਕੀਆਂ। ਬਾਕੀ ਤੁਸੀਂ ਬਿਲਕੁਲ ਸਹੀ ਗੱਲ ਕਹੀ ਆ ਜੀ, ਇੱਕ ਹੋਰ ਕਾਲ ਲੈ ਲਈਏ ਜੀ ਆਪਾਂ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ, ਕੀ ਕਹਿਣਾ ਚਾਹੁੰਦੇ ਹੋ?
ਹਾਂਜੀ ਵਰਸ਼ਨ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ
ਵਰਸ਼ਨ, ਗੱਲ ਜਿਹੜੀ ਤੁਸੀਂ ਪੜ੍ਹਾਈ ਲਿਖਾਈ ਦੀ ਕਰਦੇ ਹੈ ਨਾ, ਹੁਣ ਦੇਖੋ 5 ਵਾਰੀ ਆਪਣੇ ਮੁੱਖ ਮੰਤਰੀ ਬਣੇ ਆ ਬਾਦਲ ਸਾਹਿਬ, ਕੱਲ ਫਿਰ 3-4 ਜਾਣੇ ਚੱਕ ਕੇ ਲਿਆਏ ਆ ਮੀਡੀਆ ਦੇ ਮੋਹਰੇ, ਹੈ ਬਈ ਇਹ ਅਮਰਿੰਦਰ ਸਿੰਘ ਗਲਤ ਕਰ ਰਿਹਾ, ਹੈ ਬਈ ਤੂੰ ਸਿੱਖ ਹੈਗਾ ਜਾਂ ਤੇਰੀ ਏਜ ਇੰਨੀ ਹੈਗੀ, ਤੂੰ ਉੱਥੇ ਕਿਸੇ ਨੂੰ ਕਹਿ ਦੇ ਵੀ ਮੈਂ ਆਹ ਮੈਸੇਜ ਦੇਣਾ ਹੈ ਨਾ, ਉਹ 3-4 ਜਾਣੇ ਚੱਕ ਕੇ ਲਿਆਉਂਦੇ ਮੈਸੇਜ, ਫਿਰ ਉਹਨਾਂ ਦਾ ਸੁਣਨਾ ਆ, ਉਹਨਾਂ ਤੋਂ ਗਾਂ ਚੱਲਣਾ ਹੈਗਾ, ਤੇ ਉਹ ਅਕਲ ਉੱਥੇ ਸਵਾਹ ਆਉਣੀ, ਪੜ੍ਹਾਈ ਲਿਖਾਈ ਉੱਥੇ ਕੀ ਕਰ ਲਓਗੀ ਜਦ ਤੁਸੀਂ ਹੈ ਉਮਰ ਤੱਕ ਬਈ ਪਿੱਛੇ ਹੋ ਕੇ ਵੀ ਤੁਸੀਂ ਗੱਲ ਕਰ ਸਕਦੇ।
ਮਿਹਰਬਾਨੀ ਮਿਹਰਬਾਨੀ ਜੀ, ਓਕੇ ਹਾਂਜੀ ਮਿਹਰਬਾਨੀ, ਧੰਨਵਾਦ ਤੁਹਾਡਾ। ਲਓ ਜੀ ਇੱਕ ਆਪਾਂ ਹੋਰ, ਫਿਰ ਆਪਾਂ ਬਾਅਦ ਚ ਬ੍ਰੇਕ ਲਵਾਂਗੇ, ਅਗਲੀ ਕਾਲ ਤੇ ਚੱਲਦੇ ਹਾਂ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ। ਹਾਂਜੀ ਤੁਸੀਂ ਆਉਂਦੇ ਰਹੋ। ਨਹੀਂ ਜੀ ਹੁਣ ਅਸੀਂ ਬ੍ਰੇਕ ਲੈ ਲਈਏ, ਚਲੋ ਬ੍ਰੇਕ ਤੋਂ ਬਾਅਦ ਗੱਲਬਾਤ ਕਰਦੇ ਤੁਹਾਡੇ ਨਾਲ।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ, ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡਬ੍ਰਿਜ ਸੋਮਾ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਪ੍ਰਦੀਪ ਗੋਇਲ ਸਪਾਂਸਰ ਕਰਦੇ ਨੇ ਜੀ। ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਤੇ ਇੰਸ਼ੋਰੈਂਸ ਕਰਵਾ ਕੇ ਦਿੰਦੇ ਨੇ, ਤੁਸੀਂ ਇੱਕ ਵਾਰੀ ਟਰਾਈ ਕਰਕੇ ਦੇਖੋ। 647-2003 ਉਹਨਾਂ ਦਾ ਨੰਬਰ ਆ, ਉਹਨਾਂ ਤੋਂ ਕੋਟੇਸ਼ਨ ਲਓ। ਨੋ ਐਪਲੀਕੇਸ਼ਨ ਕੋਟੇਸ਼ਨ, ਕੋਈ ਜ਼ਰੂਰੀ ਨਹੀਂ ਬਈ ਤੁਸੀਂ ਜੇ ਉਹਨਾਂ ਨੂੰ ਫੋਨ ਕਰ ਲਿਆ ਤੇ ਉਹਨਾਂ ਤੇ ਇੰਸ਼ੋਰੈਂਸ ਕਰਾਉਣੀ ਹੈ, ਪਰ ਜਦੋਂ ਉਹ ਤੁਹਾਨੂੰ ਕੋਟੇਸ਼ਨ ਦੇਣਗੇ ਤੁਸੀਂ ਹੈਰਾਨ ਹੋਵੋਗੇ, ਤੁਹਾਡੇ ਮਹੀਨੇ ਦੇ $50-100 ਬਚ ਜਾਣਗੇ। ਤਾਲਮੇਲ ਕਰ ਲਿਓ 6472785003। ਪ੍ਰੋਪਰਟੀ ਵੇਚਣੀ ਖਰੀਦਣੀਆਂ, ਰਾਜ ਕਲਸੀ ਨਾਲ ਸੰਪਰਕ ਕਰਨਾ 416-566-2075। 416-566-2075 ਇਹਨਾਂ ਦਾ ਨੰਬਰ ਹੈ। ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਹੈ, ਕੋਈ ਆਪਣਾ ਘਰ ਵੇਚਣਾ, ਘਰ ਖਰੀਦਣਾ ਚਾਹੁੰਦੇ ਹੋ ਤੇ ਕਲਾਇੰਟ ਦੇ ਹਮੇਸ਼ਾ ਇੰਟਰਸਟ ਪ੍ਰੋਟੈਕਟ ਕਰਦੇ ਨੇ ਬੜੀ 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 ਤਸੱਲੀ ਦੇ ਨਾਲ। ਜਿੰਨੀ ਦੇਰ ਕਲਾਇੰਟ ਸੈਟਿਸਫਾਈ ਨਹੀਂ ਹੁੰਦਾ, ਧੱਕੇ ਦੇ ਨਾਲ ਨਹੀਂ ਵੀ ਘਰ ਉਹਨਾਂ ਦਾ ਉਹਨਾਂ ਦੇ ਗੱਲ ਨਹੀਂ ਪਾਉਂਦੇ ਵੀ ਮਿੱਤਰਾ ਲੈਣਾ ਲੈ ਨਹੀਂ, ਮੈਂ ਕਹਾਂ ਤੁਸੀਂ ਹੋਈ ਨਹੀਂ ਕਰਨੀ। ਕਈ ਤਾਂ ਏਜੰਟ ਇਹੋ ਜਿਹੇ ਹੁੰਦੇ ਨੇ ਸਦਾ ਕਾਹਲੇ ਪਏ ਰਹਿੰਦੇ ਨੇ ਵੀ ਮਿੱਤਰਾ ਫਟਾਫਟ ਪਾਓ, ਪਰ ਇਹੋ ਜਿਹੀ ਕੋਈ ਗੱਲ ਨਹੀਂ, ਬੜੇ ਪੇਸ਼ੈਂਸ ਨਾਲ ਕੰਮ ਕਰਦੇ ਨੇ ਰਾਜ ਕਲਸੀ। 416-566-2075 ਇਹਨਾਂ ਦਾ ਨੰਬਰ ਆ। ਤੇ ਜੇ ਤੁਸੀਂ ਕਿਚਨ ਬਣਾਉਣੀ ਆ, ਨਵਾਂ ਘਰ ਆ ਭਾਵੇਂ ਘਰ ਹੈਗਾ ਪੁਰਾਣਾ, ਰੈਨੋਵੇਟ ਕਰਾ ਰਹੇ ਹੋ, ਲੱਗਦੇ ਹੱਥ ਕਿਚਨ ਵੀ ਤੁਸੀਂ ਨਵੀਂ ਬਣਾ ਲਓ, ਬਹੁਤ ਸੋਹਣੀ ਕਸਟਮ ਬਿਲਟ ਕਿਚਨ ਆ ਜਿਹੜੀ ਇਹ ਬਣਾਉਂਦੇ ਨੇ, ਕਸਟਮ ਮੇਡ ਕਿਚਨ। ਹਾਈ ਐਂਡ ਕਿਚਨ ਬਣਾਉਣ ਦੇ ਵਿੱਚ ਇਹਨਾਂ ਦੀ ਖਾਸ ਮੁਹਾਰਤ ਆ ਔਰਾ ਕਿਚਨ ਵਾਲਿਆਂ ਦੀ। ਨਾਂ ਯਾਦ ਰੱਖਿਓ, ਔਰਾ ਕਿਚਨ 905-673-2872। ਬੜੀ ਸੋਹਣੀ ਫਿਨਿਸ਼ਿੰਗ ਕੀਤੀ ਹੁੰਦੀ ਆ, ਤੁਸੀਂ ਕੋਈ ਨੁਕਸ ਨਹੀਂ ਲੱਭ ਸਕਦੇ ਇਹਨਾਂ ਦੀ ਬਣਾਈ ਕਿਚਨ ਦੇ ਵਿੱਚ। ਸਵਾਦ ਆ ਜਾਂਦਾ ਦੇਖ ਕੇ ਤੇ ਪੈਸੇ ਲਾਏ ਹੁੰਦੇ ਆਪਾਂ ਤੇ ਤਸੱਲੀ ਹੋ ਜਾਂਦੀ ਆ ਵੀ ਪੈਸੇ ਕਿਸੇ ਚੰਗੇ ਥਾਂ ਤੇ ਲਾਏ ਨੇ। ਨਹੀਂ ਤਾਂ ਕਈ ਆਪਾਂ ਸੋਹਣੀਆਂ ਚੀਜ਼ਾਂ ਵੀ ਲੈ ਲੈਂਦੇ, ਬਾਅਦ ਦੇ ਵਿੱਚ ਸਵਾਦ ਜਾਣੇ ਤਾਂ ਕਹਿੰਦੇ ਐਵੇਂ ਪੈਸੇ ਵੇਸਟ ਕੀਤੇ। ਪਰ ਔਰਾ ਕਿਚਨ ਵਾਲਿਆਂ ਦੇ ਜੇ ਤੁਸੀਂ ਜਾਓਗੇ ਕਿਚਨ ਇਹਨਾਂ ਤੋਂ ਬਣਾਓਗੇ ਤੇ ਬਾਅਦ ਚ ਖੁਸ਼ ਹੋਵੋਗੇ ਤੁਸੀਂ, ਤਸੱਲੀ ਹੋ ਤੁਹਾਡੀ। ਔਰਾ ਕਿਚਨ 905-673-2872। ਦੋਸਤੋ, ਮੰਗਲਵਾਰ ਨੂੰ ਤੇ ਅੱਜ ਅਸੀਂ ਖਾਸ ਕਰਕੇ ਵਹਿਮਾਂ ਭਰਮਾਂ ਅੰਧ ਵਿਸ਼ਵਾਸਾਂ ਖਿਲਾਫ਼ ਗੱਲਬਾਤ ਕਰ ਰਹੇ ਸੀ, ਕਿਉਂਕਿ ਸਾਡੇ ਇੱਕ ਸਾਥੀ, ਸਾਡੇ ਵੀਰ ਡਾਕਟਰ ਨਰਿੰਦਰ ਦਬੋਲਕਰ, ਉਹਨਾਂ ਨੇ ਇੱਕ ਸੰਸਥਾ ਬਣਾਈ ਸੀ ਅਰਧ ਅੰਧ ਸ਼ਰਧਾ ਨਿਰਮੂਲਨ ਕਮੇਟੀ। ਉਹਨਾਂ ਨੂੰ 6 ਅਗਸਤ ਨੂੰ, ਕਾਫ਼ੀ ਸਾਲ ਹੋ ਗਏ, 6 ਅਗਸਤ ਨੂੰ ਉਹਨਾਂ ਨੂੰ ਹਿੰਦੂ ਕੱਟੜ ਸਰਕਾਰ ਪ੍ਰਸਥਾਨ ਨੇ ਗੋਲੀ ਮਾਰਤੀ ਸੀ, ਕਿਉਂਕਿ ਉਹ ਜਾਤੀ ਪ੍ਰਥਾ ਦੇ ਖਿਲਾਫ਼ ਵੀ ਲੜਦੇ ਸੀ, ਪੇਸ਼ੇ ਵਜੋਂ ਡਾਕਟਰ ਸੀ। ਪਰ ਉਹਨਾਂ ਨੇ ਬੁੱਝ ਲਿਆ ਸੀ ਬਈ ਜਿਹੜੇ ਭਾਰਤੀ ਲੋਕ ਆ ਇਹਨਾਂ ਦੀ ਸਭ ਤੋਂ ਵੱਡੀ ਪ੍ਰੋਬਲਮ, ਜਿਹੜੇ ਲੋਕ ਬਿਮਾਰ ਹੁੰਦੇ ਨੇ, ਪਹਿਲੀ ਗੱਲ ਤਾਂ ਆਹ ਹੈ ਭੁੱਖਮਰੀ, ਅਗਿਆਨਤਾ, ਅੰਧ ਵਿਸ਼ਵਾਸ, ਤੇ ਨਾਲ ਦੀ ਨਾ ਉਹ ਬਕਾਇਦਾ ਆਰਗੇਨਾਈਜੇਸ਼ਨ ਬਣਾ ਕੇ ਕੰਮ ਕਰਦੇ ਸੀ। ਉਹਨਾਂ ਨੇ ਆਪਣੀ ਵਿਧਾਨ ਸਭਾ ਦੇ ਵਿੱਚ ਉਸ ਸੂਬੇ ਦੇ ਵਿੱਚ ਪੇਸ਼ ਕਰਨ ਦੇ ਲਈ ਬਿੱਲ ਵੀ ਬਣਾ ਲਿਆ ਸੀ ਵੀ ਜਿਹੜੇ ਇਹ ਬਾਬੇ, ਠੱਗ ਬਾਬੇ, ਸਾਧ ਸੰਤ, ਇਹ ਅੰਧ ਵਿਸ਼ਵਾਸਾਂ ਖਿਲਾਫ਼ ਬਿੱਲ ਇਹ ਪਾਸ ਹੋਣਾ ਚਾਹੀਦਾ, ਤੇ ਉਹਨਾਂ ਨੇ ਬਿੱਲ ਦਾ ਖਰੜਾ ਬਕਾਇਦਾ ਤੌਰ ਤੇ ਤਿਆਰ ਕੀਤਾ ਸੀ। ਅਸੀਂ ਬਸ ਉਹਨਾਂ ਨੂੰ ਸ਼ਰਧਾਂਜਲੀ ਵਜੋਂ, ਅਸੀਂ ਅਗਸਤ ਮਹੀਨੇ 'ਚ, ਹੁਣ ਸਤੰਬਰ ਵੀ ਹੋ ਗਿਆ, ਭਾਵੇਂ ਅਸੀਂ ਉਹਨਾਂ ਨੂੰ ਯਾਦ ਕਰਦੇ ਹੁੰਦੇ ਹਾਂ ਜੀ, ਅਤੇ ਦੁਨੀਆ ਭਰ ਜਿਹੜੀਆਂ ਤਰਕਸ਼ੀ ਸੁਸਾਇਟੀਆਂ ਉਹਨਾਂ ਨੂੰ ਸਲਾਮ ਕਰਦੀਆਂ ਨੇ। ਅਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਕੰਮ ਕੀਤੇ ਆ ਉਹ ਰਵਾਇਤਾਂ ਤੋਂ ਉਲਟ ਕੀਤੇ ਆ। ਵੈਸੇ ਮੈਂ ਡਾਕਟਰ ਇਬਰਾਹਿਮ ਟੀ ਕਪੂਰ ਦਾ ਵੀ ਨਾਂ ਲਿਆ ਸੀ, ਜਿਹੜੇ ਮੈਂ ਵਾਰ ਵਾਰ ਕਹਿੰਦਾ ਵੀ ਜਿਹੜੇ ਭੂਤਾਂ ਨੂੰ ਲੱਭਦੇ ਸਿਵਿਆਂ ਦੇ ਵਿੱਚ ਵੀ ਸੌਂਦੇ ਰਹੇ, ਅਤੇ ਜਿਨ੍ਹਾਂ ਨੇ ਉਸ ਵੇਲੇ ਖੈਰ 10 ਲੱਖ ਦਾ ਨਾਮ ਹੁੰਦਾ ਸੀ, ਹੁਣ ਤਾਂ ਕਈ ਕਰੋੜਾਂ ਦੇ ਨਾਮ ਰੱਖੇ ਹੋਏ ਨੇ, ਉਹਨਾਂ ਦੀਆਂ ਪੁਸਤਕਾਂ ਪੜ੍ਹਨ ਵਾਲੀਆਂ ਨੇ, ਦੇਵ ਪੁਰਸ਼ ਹਾਰ ਗਏ, ਦੇਵ ਦੈਂਤ ਤੇ ਰੂਹਾਂ। ਜੇ ਤੁਸੀਂ ਇਹ ਦੋ ਪੁਸਤਕਾਂ ਪੜ੍ਹ ਲਓ ਤੇ ਅੰਧ ਵਿਸ਼ਵਾਸ ਤੁਹਾਡੇ ਦਿਮਾਗ ਦੇ ਵਿੱਚੋਂ ਨਿਕਲ ਜਾਣਗੇ, ਤੇ ਤੁਹਾਨੂੰ ਜਿਹੜੇ ਲਿਪੀਆਂ ਪੋਚੀਆਂ ਦਾੜੀਆਂ ਵਾਲੇ ਜਿਹੜੇ ਬਾਬੇ ਆਪਦੇ ਆਪ ਨੂੰ ਮਨਾਂ ਦੇ ਜਿਹੜੇ ਮੂਹਰੇ ਇਹਨਾਂ ਨੇ ਮਾਲਾ ਪਾਈ ਹੁੰਦੀ ਆ, ਹੱਥ ਦੇ ਵਿੱਚ ਮਾਲਾ ਫੜੀ ਹੁੰਦੀ ਆ, ਤੇ ਜਾਂ ਟਿੱਕੇ ਲਾਏ ਹੁੰਦੇ ਆ, ਬੁੱਧੀ ਰੱਖੀ ਹੁੰਦੀ ਆ, ਆਪਦੇ ਆਪ ਨੂੰ ਬਹੁਤ ਧਾਰਮਿਕ ਕਹਾਉਂਦੇ ਨੇ, ਤੇ ਲੋਕਾਂ ਨੂੰ ਕੋਈ ਕਹਿੰਦਾ ਜੀ ਮੈਂ ਨਾਮਦਾਨ ਦੀ ਦਕਸ਼ਨਾ ਦਿੰਦਾ, ਕੋਈ ਕਹਿੰਦਾ ਮੈਂ ਆਹ ਕਰਦਾ, ਕੋਈ ਕਹਿੰਦਾ ਆਹ ਕਰਦਾ, ਸਾਰੇ ਤੁਹਾਨੂੰ ਪਤਾ ਹੀ ਆ, ਰਾਮਪਾਲ, ਰਾਮ ਰਹੀਮ, ਇਹ ਜਿਹੜੇ ਰਾਮ ਆਸਰਾ, ਆਸਰਾ ਰਾਮ, ਜਿਨ੍ਹਾਂ ਦੇ ਜਿਹੜੇ ਕਾਲੇ ਕੰਮ ਨੇ, ਜਿੰਨੀ ਦੇਰ ਤਾਈਂ ਉਹ ਸਾਹਮਣੇ ਨਾ ਆਉਣ ਉਨੀ ਦੇਰ ਤਾਈਂ ਬੀਬੇ ਰਾਣੇ ਲੋਕ ਬਣੇ ਰਹਿੰਦੇ ਨੇ, ਤੇ ਲੋਕ ਪਰਿਵਾਰਾਂ ਸਮੇਤ ਉੱਥੇ ਜਾਂਦੇ ਨੇ। ਤੁਹਾਨੂੰ ਸਾਰਿਆਂ ਬਾਰੇ ਪਤਾ ਲੱਗ ਜੂ, ਬਸ ਆਹ ਦੋ ਪੁਸਤਕਾਂ ਜ਼ਰੂਰ ਪੜ੍ਹ ਲਿਓ, ਦੇਵ ਪੁਰਸ਼ ਹਾਰ ਗਏ, ਦੇਵ ਦੈਂਤ ਤੇ ਰੂਹਾਂ। ਲਓ ਜੀ, ਹੁਣ ਆਪਾਂ ਸ਼ਿਵਿੰਦਰ ਨਾਲ ਆਪਾਂ ਗੱਲਬਾਤ ਕਰਦੇ ਹਾਂ। ਸ਼ਿਵਿੰਦਰ ਜੀ ਨੇ ਕਿਹਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਸ਼ੁਕਰੀਆ ਚਰਨਜੀਤ ਜੀ, ਮਿਹਰਬਾਨੀ ਜੀ। ਮੈਂ ਸੋਚ ਰਿਹਾ ਸੀਗਾ ਕਿ ਬਹੁਤ ਸੋਹਣਾ ਟੋਪਿਕ ਹੈ ਤੁਹਾਡਾ, ਮੈਂ ਇੱਥੇ ਆ ਕੇ ਉਸ ਤਰ੍ਹਾਂ ਦੀ ਭਾਰਤ ਦੀ ਭੈੜੀ ਜੀ ਸਿਆਸਤ ਦੀਆਂ ਗੱਲਾਂ ਕਰੂੰਗਾ, ਇਹ ਜਿਹੜਾ ਟੋਪਿਕ ਚੱਲਦਾ ਰਹੇ। ਦੂਜਾ ਜਿਹੜਾ ਤੁਸੀਂ ਕਾਬੂਰ ਦੀ ਵੀ ਗੱਲ ਪਹਿਲਾਂ ਕੀਤੀ ਹੋਊਗੀ, ਲੇਕਿਨ ਤੁਸੀਂ ਗੱਲ ਦਬੋਲਕਰ ਦੀ ਕਰਕੇ ਗਏ ਸੀਗੇ।
ਦਬੋਲਕਰ
ਜਿਵੇਂ ਦਬੋਲਕਰ ਉਦਾਂ ਹੀ ਨੇ ਜਿਵੇਂ ਅਸੀਂ ਜਿਹੜਾ ਹੈਗਾ ਨਾ ਇੰਡੀਆ ਵਰਲਡ ਲੈਵਲ ਦੇ ਕਾਬੂਰ ਨੂੰ ਯਾਦ ਕਰਦੇ ਆ, ਇੰਡੀਆ ਦੇ ਵਿੱਚ ਜਿਹੜਾ ਹੈਗਾ ਦਬੋਲਕਰ ਦਾ ਇੱਕ ਆਪਣਾ ਯੋਗਦਾਨ ਰਿਹਾ। ਦਬੋਲਕਰ ਸਾਹਿਬ ਨੂੰ ਜਿਹੜਾ ਹੈਗਾ ਰਾਈਟ ਵਿੰਗ ਜਿਹੜੀ ਫੋਰਸ ਹੈ ਉਹਨਾਂ ਨੇ ਜਿਹੜਾ ਹੈਗਾ ਵਾ ਮਾਲ ਦਿੱਤਾ ਸੀ, ਅਜੇ ਤੀਕਰ ਪਤਾ ਨਹੀਂ ਲੱਗਿਆ ਉਹਨਾਂ ਦੇ ਜਿਹੜੇ ਹਥਿਆਰਾਂ ਦਾ ਵੀ, ਹਾਲਾਂਕਿ ਫੜੇ ਨਹੀਂ ਗਏ, ਪਤਾ ਇਹ ਲੱਗ ਗਿਆ ਕਿ ਉਹਨਾਂ ਨੂੰ ਮਾਰਨ ਵਾਲੇ ਸੀ ਜਿਹੜੇ ਉਹ ਜਿਹੜੇ ਹੈਗੇ ਨੇ ਹਿੰਦੂ ਤਵੀ ਫਾਸ਼ੀਵਾਦੀ ਸੀਗੇ, ਜਿਹਨਾਂ ਦਾ ਸੰਬੰਧ ਜਿਹੜਾ ਹੈਗਾ ਵਾ ਚੰਦੀ ਤੋਂ ਸੀਗਾ ਸਨਾਤਨ ਧਰਮ ਨਾਲ, ਉਹਨੂੰ ਹੀ ਮਾਰਨ। ਉਦੋਂ ਬਾਅਦ ਗੋਬਿੰਦ ਪੰਸਾਰੇ ਦੀ ਵੀ ਹੱਤਿਆ ਹੋਈ ਹੈ, ਤੇ ਕਲਬੁਰਗੀ ਮਾਰੇ ਗਏ ਨੇ, ਗੌਰੀ ਲੰਕੇਸ਼ ਉਹਨਾਂ ਦਾ ਦੇਵੀ ਜਿਹੜਾ ਕਤਲ ਦੇ ਵਿੱਚ ਇਹੀ ਸੰਸਥਾ ਦਾ ਜਿਹੜਾ ਹੈਗਾ ਯੋਗਦਾਨ ਸੀਗਾ। ਲੇਕਿਨ ਇਹ ਸੰਸਥਾ ਦੇ ਉੱਤੇ ਕਾਰਵਾਈ ਕੀ ਹੋਣੀ ਹੈ? 2013 ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਚਿੱਠੀ ਲਿਖਦੇ ਨੇ ਸਨਾਤਨ ਸੰਸਥਾ ਨੂੰ ਕਿ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ। ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਦਬੋਲਕਰ ਸਿਰਫ ਨਾਂ ਦੀ ਤਰਕਸ਼ੀਲ ਨਹੀਂ ਸੀ, ਬਲਕਿ ਉਹਨਾਂ ਨੇ ਨਾ ਬਹੁਤ ਸਾਰਾ ਚਰਨਜੀਤ ਜਿਹਨੂੰ ਕਹਿੰਦੇ ਆ ਨਾ ਕਿ ਜਿਵੇਂ ਸਾਂਝਾ ਖੂਹ ਪਿੰਡ ਦੇ ਵਿੱਚ ਕਰਨਾ, ਜਾਤ ਪਾਤ ਪ੍ਰਥਾ ਨੂੰ ਖਤਮ ਕਰਨਾ, ਸਾਂਝੇ ਖੂਹ ਦੇ ਲਈ ਮੂਵਮੈਂਟ ਚਲਾਈ, ਇੱਥੋਂ ਤੱਕ ਅੰਧ ਵਿਸ਼ਵਾਸਾਂ ਵਿਰੋਧੀ ਕਾਨੂੰਨ ਹੈ ਜਿਹੜਾ ਉਹਨਾਂ ਦੇ ਜਾਣ ਤੋਂ ਬਾਅਦ ਪਾਸ ਹੋਇਆ ਮਹਾਰਾਸ਼ਟਰ ਦੇ ਵਿਧਾਨ ਸਭਾ ਦੇ ਵਿੱਚ, ਇਹ ਬਹੁਤ ਵੱਡਾ ਉਹਨਾਂ ਦਾ ਜਿਹੜਾ ਕੰਮ ਸੀਗਾ। ਸੋ ਤੁਸੀਂ ਉਹਨਾਂ ਦਾ ਨਾਂ ਲਿਆ ਤੇ ਮੈਂ ਸੋਚਦਾ ਸੀ ਕਿ ਕਿਉਂ ਨਾ ਇਸ ਬਹਾਨੇ ਯਾਦ ਕਰ ਲਿਆ ਜਾਵੇ। ਜੀ
ਨਹੀਂ ਬਿਲਕੁਲ ਜੀ ਬਿਲਕੁਲ, ਉਹਨਾਂ ਦੀ ਬਹੁਤ ਵੱਡੀ ਦੇਣ ਆ ਜੀ। ਕਿਤੇ ਅੱਛਾ ਇੱਕ ਹੋਰ ਵੱਡੀ ਗੱਲ ਆ ਵੀ ਪੰਜਾਬ ਜੇ ਅੰਧ ਵਿਸ਼ਵਾਸਾਂ ਖਿਲਾਫ ਕੋਈ ਲੜਾਈ ਚੱਲਦੀ ਆ, ਲੋਕ ਵਲੰਟੀਅਰ ਕੰਮ ਕਰਦੇ ਨੇ, ਉਹਨਾਂ ਦੇ ਵਿੱਚ ਖੈਰ ਡਾਕਟਰ ਹੈਗੇ ਸੀ ਸਾਡੇ ਨਾਲ, ਡਾਕਟਰ ਸਿੱਧੂ ਸੀ ਇੱਕ ਫਰੀਦਕੋਟ ਮੈਡੀਕਲ ਹਸਪੀਟਲ ਤੋਂ, ਥੋੜੇ ਸੀਗੇ ਡਾਕਟਰ ਧਰਮਵੀਰ ਗਾਂਧੀ ਤੇ, ਮਤਲਬ ਲੋਕ ਇਹ ਸੋਚਦੇ ਨੇ ਵੀ ਪਤਾ ਨੀ ਇਹ ਕਾਲਜਾਂ ਕੁਲਜਾਂ ਚ ਪੜ੍ਹਨ ਵਾਲੇ ਜਾਂ ਨੌਜਵਾਨ ਇਹੀ ਪ੍ਰਚਾਰ ਕਰਦੇ ਨੇ, ਪਰ ਕੁਛ ਇਨਸਾਨ ਹੁੰਦੇ ਨੇ ਜਿਹੜੇ ਆਪਣੀ ਜ਼ਿੰਦਗੀ ਲਾ ਦਿੰਦੇ ਨੇ। ਡਾਕਟਰ ਦਬੋਲਕਰ ਦੇਖੋ, ਉਹਨਾਂ ਦੇ ਬੱਚਿਆਂ ਨੇ ਵੀ ਆਪਣੇ ਵਿਆਹ ਕਰਾਏ ਉਹ ਬਿਨਾਂ ਧਾਰਮਿਕ ਰਸਮਾਂ ਤੋਂ, ਕੋਈ ਅੰਧ ਵਿਸ਼ਵਾਸ ਨੀ। ਸਾਡੇ ਤਾਂ ਇੱਥੇ ਕਦਮ ਕਦਮ ਦੇ ਉੱਤੇ ਅੰਧ ਵਿਸ਼ਵਾਸ ਹੈ ਜੀ। ਡਾਕਟਰ ਗਿੱਲ ਸਾਹਿਬ ਗਿੱਲ ਸਾਹਿਬ ਗੱਲ ਕਰਕੇ ਗਏ ਨੇ ਹੁਣੇ ਘਰ ਲੈਣਾ, ਚਲੋ ਇਹਦਾ ਮੱਥਾ ਇਹੋ ਜਿਹਾ ਹੋਣਾ ਚਾਹੀਦਾ, ਈਸਟ ਫੇਸਿੰਗ ਐਂ ਹੋਣਾ ਚਾਹੀਦਾ। ਸਾਡੇ ਉੱਥੇ ਪੰਜਾਬ ਦੇ ਵਿੱਚ ਆਪਣੇ ਸ਼ਿਵਿੰਦਰ ਜੀ ਮੈਨੂੰ ਅਜੇ ਤੱਕ ਸਮਝ ਨਹੀਂ ਲੱਗਦੀ ਕਿ ਨਜ਼ਰ ਬੱਟੂ ਰੱਖਦੇ ਹੁੰਦੇ ਸੀ, ਪੜ੍ਹੇ ਲਿਖੇ ਕਰੋੜ ਦੀ 2 ਕਰੋੜ ਦੀ ਕੋਠੀ ਪਾਈ ਹੈ, ਨਜ਼ਰ ਬੱਟੂ ਉੱਤੇ ਰੱਖਿਆ ਹੁੰਦਾ ਸੀ। ਫੇਰ ਆਹ ਜੀ ਮਹੂਰਤ ਕਢਾਉਣਾ, ਆਪਾਂ ਘਰੇ ਐਂਟਰ ਕਰਨਾ, ਕੋਈ ਸ਼ੁਭ ਕੰਮ ਕਰਨਾ, ਦੱਸੋ ਦਿਨ ਸਾਰੇ ਸ਼ੁਭ ਆ, ਮਿੰਟ ਸਾਰੇ ਸ਼ੁਭ ਆ, ਘੰਟੇ ਸਾਰੇ ਸ਼ੁਭ ਆ, ਇਹ ਕੀ ਗੱਲ ਹੋਈ ਵੀ ਆਹ ਸ਼ੁਭ ਟਾਈਮ ਤੇ ਆਪਾਂ ਘਰੇ ਐਂਟਰ ਕਰਨਾ? ਤੇ ਸਾਡੇ ਅਸੀਂ ਉਸ ਦਿਨ ਮੰਗਲਵਾਰ ਨੂੰ ਗੱਲ ਕਰਦੇ ਸੀ ਤੁਹਾਡੇ ਆਪਣੇ ਭਾਰਤ ਬਾਰੇ ਵੀ ਕਈ ਵਾਰ ਤਾਂ ਟਕਰਾਅ ਹੋ ਜਾਂਦਾ, ਇੱਕ ਪ੍ਰਧਾਨ ਮੰਤਰੀ ਕਹਿੰਦਾ ਵੀ ਮੈਂ ਘਰ ਛੱਡਣਾ ਆਪਣਾ ਜਿਹੜਾ ਹਾਰ ਗਿਆ ਹੁੰਦਾ, ਪਰ ਮੇਰੇ ਹੁਣ ਜਿਹੜੇ ਗ੍ਰਹਿ ਆ ਉਹ ਇਸ ਤਰ੍ਹਾਂ ਦੇ ਮੈਂ ਛੱਡ ਨਹੀਂ ਸਕਦਾ, ਤੇ ਦੂਜਾ ਜਿਹੜਾ ਪ੍ਰਧਾਨ ਮੰਤਰੀ ਨਵਾਂ ਬਣਿਆ ਹੁੰਦਾ ਜਿਹਨੇ ਐਂਟਰ ਹੋਣਾ ਹੁੰਦਾ ਉਹ ਕਹਿੰਦਾ ਮੇਰੇ ਗ੍ਰਹਿ ਕਹਿੰਦੇ ਆ ਭਾਈ, ਗ੍ਰਹਿਆਂ ਦੀ ਚਾਲ ਕਹਿੰਦੀ ਮੈਂ ਹੁਣ ਐਂਟਰ ਕਰਨਾ। ਕਈ ਵਾਰੀ ਮਿਸਟਰ ਦੇਵਗੌੜਾ ਵੇਲੇ ਇਹ ਰੌਲਾ ਪੈ ਗਿਆ ਸੀ ਜਵਿੰਦਰ।
ਸਾਡੇ ਅਕਾਲੀ ਗਵਰਨਮੈਂਟ ਵੇਲੇ ਵੀ ਰਿਹਾ ਜਿਹਦੇ ਪੰਥਕ ਪਾਰਟੀ ਕਹਾਉਂਦੀ ਹੈ, 2012 ਦੇ ਵਿੱਚ ਉਹ ਕਹਿੰਦੇ ਅਸੀਂ ਜਿਹੜਾ ਮਕਾਨ ਲੈਣਾ ਵਾ, ਉਦੋਂ ਉਸ ਸਮੇਂ ਦੇ ਮੁੱਖ ਮੰਤਰੀ ਵੀ ਉਹ ਖਾਸ ਨੰਬਰ ਵਾਲਾ ਮਕਾਨ ਨਹੀਂ ਲੈਣਾ ਹੈਗਾ ਵਾ, ਕਿਉਂਕਿ ਉਹ ਮਕਾਨ ਉਹਨੂੰ ਸ਼ੁਭ ਦੱਸਿਆ ਗਿਆ ਸੀਗਾ। ਉਹ ਮੀਡੀਆ 'ਚ ਬਹੁਤ ਘੱਟ ਖਬਰ ਆਈ, ਬਾਅਦ ਵਿੱਚ ਇੱਕਦਮ ਮੀਡੀਆ 'ਚੋਂ ਖਬਰ ਮਾਰ ਦਿੱਤੀ ਗਈ, ਤੇ ਉਹ ਖਬਰ ਮੈਂ ਤਾਂ ਖੈਰ ਤੁਹਾਡੇ ਨਾਲ 2-3 ਵਾਰ ਸਾਂਝੀ ਕੀਤੀ ਸੀ ਖਬਰ ਉਹਨਾਂ ਦੇ ਨਾਲ।
ਜਿਹੜੇ ਪੰਥ ਨੂੰ ਮੰਨਣ ਵਾਲੇ ਨੇ, ਪੰਥਕ ਕਹਾਉਣ ਵਾਲੇ, ਉਹਨਾਂ ਨੇ ਕਿੰਤੂ ਨਹੀਂ ਕੀਤਾ ਵੀ ਇਹ ਨਾਲੇ ਤਾਂ ਕਹਿੰਦੇ ਅਸੀਂ ਸਾਡਾ ਧਰਮ ਅਗਾਂਹ ਵਧੂਆ ਵਿਗਿਆਨਕ ਆ, ਤੇ ਨਾਲੇ ਸਾਡੇ ਲੋਕ ਇਹੋ ਜਿਹਾ ਕੁਛ ਕਰਦੇ ਨੇ?
ਤੁਸੀਂ ਦੇਖ ਲਓ ਕਿ ਉਦੋਂ ਹੀ ਪ੍ਰਕਾਸ਼ ਸਿੰਘ ਬਾਦਲ ਨੂੰ ਇਹਨਾਂ ਨੇ ਪੰਥ ਰਤਨ ਦਾ ਖਿਤਾਬ ਵੀ ਦਿੱਤਾ ਸੀ ਜਦੋਂ ਆਹ ਕੁਛ ਚਲਿੱਤਰ ਹੋਏ ਸੀਗੇ। ਸੋ ਇਸ ਕਰਕੇ ਹੁਣ ਸਾਨੂੰ ਪਤਾ ਵੀ ਜਥੇਦਾਰ ਕਿੱਥੋਂ ਨਿਕਲੇ ਨੇ, ਕਿੱਥੋਂ ਨਹੀਂ ਨਿਕਲੇ, ਉਹ ਤਾਂ ਸਾਰਾ ਚੱਲਦਾ। ਲੇਕਿਨ ਇੱਕ ਚੀਜ਼ ਹੈ ਕਿ ਦਬੋਲਕਰ ਦੇ ਦੋਵੇਂ ਬੱਚਿਆਂ ਨਾਲ ਮੈਂ ਜੁੜਿਆ ਹੋਇਆ, ਦੋਵੇਂ ਮੈਨੂੰ ਜਾਣਦੇ ਨੇ, ਮੈਂ ਉਹਨਾਂ ਦਾ ਮਿੱਤਰ ਵੀ ਹਾਂ, ਮੁਕਤਾ ਉਹਨਾਂ ਦੀ ਬੇਟੀ ਤੇ ਬੇਟਾ ਹਾਮਿਦ ਹੈ। ਦੋਵੇਂ ਅਜੇ ਵੀ ਸੰਘਰਸ਼ਸ਼ੀਲ ਨੇ, ਦੋਵੇਂ ਆਪਣੇ ਪਿਤਾ ਦੇ ਲਈ ਜਿਹੜਾ ਹੈਗਾ ਪਿਤਾ ਦੇ ਚੱਲੇ ਹੋਏ ਜੇ ਦੱਸੇ ਹੋਏ ਮਾਰਗ ਉੱਤੇ ਵੀ ਚੱਲ ਰਹੇ ਨੇ, ਤੇ ਉਹਨਾਂ ਦੀ ਜਿਹੜੀ ਹੈਗੀ ਆ ਜਿਹੜੀ ਸ਼ਹਾਦਤ ਹੈ ਉਹਨੂੰ ਇਨਸਾਫ ਦਵਾਉਣ ਲਈ ਉਹਨਾਂ ਦੀ ਜਿਹੜੀ ਨੂੰ ਜਿਹੜਾ ਜਿਹਨਾਂ ਲੋਕਾਂ ਤਾਕਤਾਂ ਨੇ ਜਿਹੜਾ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸਰੀਰਕ ਤੌਰ ਤੇ, ਵਿਚਾਰਾਤਮਕ ਤੌਰ ਤੇ ਤਾਂ ਸਾਡੇ ਵਿੱਚ ਹੀ ਨੇ ਉਹਨਾਂ ਨੂੰ ਇਨਸਾਫ ਦਵਾਉਣ ਲਈ ਦੋਵੇਂ ਜਣੇ ਭੈਣ ਭਾਈ ਬਹੁਤ ਸ਼ਿੱਦਤ ਨਾਲ ਜਿਹੜਾ ਹੈਗਾ ਸੰਘਰਸ਼ ਕਰ ਰਹੇ ਨੇ ਜੀ।
ਬਿਲਕੁਲ ਜੀ ਬਿਲਕੁਲ। ਲਓ ਦੋਸਤੋ ਛੋਟੀ ਜਿਹੀ ਬ੍ਰੇਕ ਲੈ ਲਈਏ, ਆਪਾਂ ਫਿਰ ਗੱਲਬਾਤ ਨੂੰ ਜਾਰੀ ਰੱਖਾਂਗੇ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਿਹਾ ਹਾਂ। ਸਰਕਾਰ ਨੇ ਹਾਲੇ
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988, ਬਿਗ ਬੌਸ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਦੋਸਤੋ, ਬਿਗ ਬੌਸ ਫਰਨੀਚਰ ਦਾ ਤੁਸੀਂ ਸੁਨੇਹਾ ਹੁਣੇ ਹੀ ਸੁਣਿਆ, ਹਾਈਵੇ 27 ਤੇ ਐਲਬੀਅਨ ਦੇ ਨੁੱਕਰ ਤੇ ਨੇ। ਥੋੜਾ ਜਿਹਾ ਮੈਂ ਹੋਰ ਦੱਸਦਾ, ਕਿਉਂਕਿ ਜਦੋਂ ਤੁਸੀਂ ਫਰਨੀਚਰ ਦੀ ਭਾਲ ਦੇ ਵਿੱਚ ਹੁੰਦੇ ਹੋ, ਤੁਸੀਂ ਆਲੇ ਦੁਆਲੇ ਜਾਂਦੇ ਹੋ। ਮੈਂ ਖੁਦ ਦੇਖਿਆ ਜੀ, ਕਈ ਵੱਡੇ ਸਟੋਰਾਂ ਦੇ ਵਿੱਚ ਜਿਹੜੇ $6,600 ਦੇ ਟੇਬਲ ਸੈੱਟ ਲੱਗੇ ਹੁੰਦੇ ਨੇ, ਇਹ $2,500 ਦਾ ਵੇਚਦੇ ਨੇ। ਅੱਜ ਕੱਲ੍ਹ ਕੈਨੇਡੀਅਨ ਕੰਪਨੀਆਂ ਦੇ ਬਣੇ ਹੋਏ ਕਾਫੀ ਸਾਰਾ ਫਰਨੀਚਰ ਆ ਜਿਹੜਾ ਉਹ ਆਉਂਦਾ, ਤੇ ਮਤਲਬ ਤੁਸੀਂ ਹੈਰਾਨ ਹੋਵੋਗੇ। ਜਿਹੋ ਜਿਹੀ ਤੁਹਾਡੀ ਕਿਚਨ ਆ, ਕਾਊਂਟਰ ਟੋਪਸ ਆ, ਉਹੋ ਜਿਹਾ ਹੀ ਤੁਸੀਂ ਕੁਆਰਟਸ ਦੇ ਟੇਬਲ ਆ ਜੀ, ਉਹਨਾਂ ਦੇ ਉੱਤੇ ਜਿਹੜਾ ਟੇਬਲ ਆ ਕੁਆਰਟਸ ਦਾ ਬਣਿਆ ਹੋਇਆ, ਤੇ ਉਹਦੇ ਕਈਆਂ ਦੇ ਵੀ ਨੀਚੇ ਟੇਬਲ ਦੇ ਨੀਚੇ ਬਾਰ ਬਣੀ ਹੋਈ ਆ, ਸੋਲਿਡ ਵੁੱਡ ਦੀਆਂ ਚੇਅਰਸ ਨੇ, ਬੜਾ ਸੋਹਣਾ ਫਰਨੀਚਰ ਆ। ਵੱਡਾ ਸਾਰਾ ਸ਼ੋਰੂਮ ਆ ਜੀ 27 ਤੇ ਐਲਬੀਅਨ ਦੇ ਨੁੱਕਰ ਤੇ, ਇੱਕ ਵਾਰੀ ਜਾ ਕੇ ਆਓ, ਚੱਕਰ ਲਗਾ ਕੇ ਆਓ। ਬਾਕੀ ਇਹਨਾਂ ਦਾ ਆਪਣਾ ਮੈਨੂਫੈਕਚਰਿੰਗ ਯੂਨਿਟ ਆ ਜੀ, ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਬਣਾ ਵੀ ਦਿੰਦੇ ਨੇ। ਬਿਗ ਬੌਸ ਫਰਨੀਚਰ ਨਾਂ ਜਿਹੜਾ ਤੁਸੀਂ ਯਾਦ ਰੱਖਣਾ ਦੋਸਤੋ। ਦੋਸਤੋ, ਸ਼ਿਵਿੰਦਰ ਨੇ ਬੜੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਹੈ। ਸ਼ਿਵਿੰਦਰ ਦੀ ਲਾਈਨ ਮੇਰਾ ਖਿਆਲ ਡ੍ਰੌਪ ਹੋ ਗਈ ਹੈ, ਤੇ ਮਿੰਟ ਵੀ ਇੱਕ ਡੇਢ ਹੋ ਗਿਆ। ਜਾਂਦਾ ਜਾਂਦਾ ਮੈਂ ਤੁਹਾਨੂੰ ਇੱਕ ਡੇਢ ਰਹਿ ਗਿਆ ਮਿੰਟ ਸਾਰਾ, ਜਾਂਦਾ ਜਾਂਦਾ ਤੁਹਾਨੂੰ ਆਪਣਾ ਬਿਜ਼ਨਸ ਦਾ ਸੁਨੇਹਾ ਵੀ ਦੇ ਦਿਆਂ। ਫੈਸਟੀਵਲ ਕੌਂਡੋਜ ਵੁੱਡ ਵੌਨ ਦੇ ਵਿੱਚ ਰਿਲੀਜ਼ ਹੋ ਰਹੀਆਂ ਜੀ, ਹਾਈਵੇ 7 ਤੇ 400 ਦੇ ਕੋਲੇ, ਤੁਸੀਂ ਕਹਿ ਲਓ ਜੀ 407 ਵੀ ਇੱਥੋਂ ਇੱਕ ਮਿੰਟ ਦੂਰ ਆ, ਤੇ ਹਾਈਵੇ 400 ਵੀ ਇੱਕ ਮਿੰਟ ਦੂਰ ਆ। ਵੌਨ ਮਿਲਸ ਬਿਲਕੁਲ ਨਾਲ ਹੈਗੀਆਂ, ਮੈਨੂੰ ਜ਼ਿਆਦਾ ਡਿਟੇਲ ਦੇਣ ਦੀ ਜ਼ਰੂਰਤ ਨਹੀਂ। 2 ਟਾਵਰ ਰਿਲੀਜ਼ ਹੋਣੇ ਨੇ ਜੀ, 1300 ਯੂਨਿਟ ਨੇ। ਜੇ ਤਾਂ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ, ਫਿਰ ਤਾਂ ਤੁਹਾਨੂੰ ਪਤਾ ਆਪੇ ਵੀ ਯੂਰਕ ਯੂਨੀਵਰਸਿਟੀ ਇੱਥੋਂ ਕਿੰਨੀ ਦੂਰ ਆ, ਤੇ ਵੌਨ ਸ਼ਹਿਰ ਆ ਜਿਹੜਾ ਉਹ ਕਿਹੋ ਜਿਹਾ ਸ਼ਹਿਰ ਹੈਗਾ। ਜੇ ਤੁਸੀਂ ਇਨਵੈਸਟਮੈਂਟ ਲਈ ਲੈਣੀ ਆ ਯੂਨਿਟ ਕੋਈ ਇੱਥੇ, ਫਿਰ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। 4 ਸਾਲਾਂ ਬਾਅਦ ਬਣਨੀਆਂ ਨੇ ਜੀ ਇਹ ਜਿਹੜੀਆਂ ਕੌਂਡੋਜ਼ ਨੇ, ਕੰਪਲੀਟ ਹੋਣੀਆਂ ਨੇ, 24 ਦੇ ਵਿੱਚ ਜਾ ਕੇ ਕੰਪਲੀਟ ਹੋਣੀਆਂ। ਇੱਥੇ ਤੁਸੀਂ ਕੋਈ ਯੂਨਿਟ ਬੁੱਕ ਕਰਨਾ ਚਾਹੁੰਦੇ ਹੋ, ਸਾਡੇ ਨਾਲ ਸੰਪਰਕ ਕਰ ਲਿਓ। 6473008436 ਮੇਰਾ ਨੰਬਰ ਆ, 647-384-36। ਖੈਰ ਦੋਸਤੋ, ਤੁਸੀਂ ਬੜੀ ਰੀਝ ਦੇ ਨਾਲ ਸਾਡਾ ਪ੍ਰੋਗਰਾਮ ਸੁਣਦੇ ਹੋ, ਹਿੰਮਤ ਕਰਕੇ ਕਾਲ ਕਰਦੇ ਹੋ, ਨਵੀਆਂ ਨਵੀਆਂ ਗੱਲਾਂ ਦੱਸਦੇ ਹੋ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਵਹਿਮ ਭਰਮ ਤਾਂ ਇੰਨੇ ਨੇ ਜੀ, ਜਿਹੜੇ ਦੇਸ਼ ਚੋਂ ਅਸੀਂ ਆਏ ਹਾਂ, ਤੁਸੀਂ ਅੰਬਾਨੀ ਜਿਹੜੇ ਹੈਗੇ ਨੇ, ਇਹਨਾਂ ਦਾ ਬੰਗਲੋ ਤਾਂ ਸੁਣਿਆ ਨਾ, ਕਿੱਡਾ ਵੱਡਾ ਘਰ ਆ, ਕਿੰਨੀਆਂ ਸਟੋਰੀਜ਼ ਨੇ, ਕਰੋੜਾਂ ਬਿਲੀਅਨਸ ਆਫ ਡਾਲਰਸ ਲਾਇਆ ਹੋਇਆ, ਤੇ ਉਹਦੇ ਤੇ ਵੀ ਵਹਿਮ ਭਰਮ ਕਰਕੇ ਇੱਕ ਫਲੋਰ ਦਾ ਰੌਲਾ ਪੈ ਗਿਆ, ਤੇ ਇਹਨਾਂ ਨੇ ਫਿਰ ਉਹਨੂੰ ਠੀਕ ਕੀਤਾ, ਯਾਨੀ ਐਡੇ ਵਹਿਮੀ ਆ ਅਸੀਂ। ਖੈਰ ਜੀ, ਧੰਨਵਾਦ ਤੁਹਾਡਾ ਗੱਲਾਂ ਬਾਤਾਂ ਸੁਣਨ ਦੇ ਲਈ, ਮਿਹਰਬਾਨੀ ਬਹੁਤ ਬਹੁਤ, ਤੇ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਧੰਨਵਾਦ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
اونٹیریو کے سکولوں کو بحفاظت دوبارہ کھولنے میں ہر ایک کا اہم کردار ہے۔ یہی وجہ ہے کہ اونٹیریو کی حکومت نے ڈاکٹروں، صحت کے عہدیداروں، سکول بورڈ اور اساتذہ کے ساتھ مل کر ہمارے بچوں کو محفوظ رکھنے کے لیے ایک جامع منصوبہ تیار کیا ہے۔ مل کر کام کرنا حکومت کے اس منصوبے میں جسمانی دوری، سکولوں میں زیادہ اساتذہ، نگراں اور نرسیں رکھنا، ماسک پہننا، صفائی ستھرائی اور ہاتھ صاف کرنے اور طلباء اور سکول کے عملے کی بہتری کو یقینی بنانے کے لیے دیگر اقدامات شامل ہیں۔ مزید جاننے کے لیے ملاحظہ کیجیے ontario.ca/reopeningschools۔ حکومت اونٹیریو کی جانب سے ادائیگی کردہ۔
او میں کیا جلدی تیار ہو جا، فرنیچر پسند کردے کردے بھی ٹائم لگنا۔
ہاں، سوڈی فرنیچر ہی تو جانا ہے، اپنے گھر دے کول ایئرپورٹ روڈ والی لوکیشن تے۔
ہن نہیں، ہن اپاں انہاں دی کینیڈی لوکیشن تے جانا، ہن انہاں دا پورا سٹاف پوری کوالٹی نال اکو چھت نیچے اپنی سروسز دے گا۔
سوڈی فرنیچر کمیونٹی دا سب تو پرانا فرنیچر سٹور ہن اپنا فرنیچر کینیڈی لوکیشن تو ہی سیل کرے گا۔ اپنی پسند دا فرنیچر ودھیا ڈیلز تے لین لئی اج ہی آؤ انہاں دی کینیڈی لوکیشن 142 کینیڈی Road South, Brampton. Take call 905-874-7171.
Carl Tire, Carl Tire, Carl Tire.
सर्दियों के लिए गाड़ियों के टायर तब्दील करने हो या नए टायर खरीदने हो तो कार टायर पर जाकर रजिस्टर करें और रेडियो 770 AM का हवाला देने पर 4 नए टायरों की इंस्टॉलेशन बिल्कुल मुफ्त करवाएं। ये पेशकश 15 अक्टूबर तक महदूद है। KALTIRE.com
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
SNS Lawyers को इन सारे सवालों के जवाब ते तुहाडे हक ले लड़न वास्ते लियाकत है। अपने हक जानने ले या सलाह लेने ले आज ही SNS Lawyers नु कॉल करो 416-655-2000।
आप CIBC ग्लोबल